ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੇਵਕ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਪਾਸੋਂ ਬਹੁਤ ਵੱਡੀ ਸੇਵਾ ਲਈ। ਪਹਿਲਾਂ ਘੋੜਾ ਲਾਹੌਰ ਚੋਂ ਲੈ ਕੇ ਆ ਗਏ, ਫਿਰ ਦੂਸਰਾ ਲੈਣ ਵਾਸਤੇ ਚਲੇ ਗਏ। ਜੋਤਸੀ ਰਮਲੀਏ ਦਾ ਰੂਪ ਬਣਾ ਕੇ, ਹਿੰਦੁਸਤਾਨੀ ਖੋਜੀ ਆਪਣੇ ਆਪ ਨੂੰ ਬਣਾ ਕੇ, ਦੂਜਾ ਘੋੜਾ ਲੈ ਕੇ ਵੀ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਹਾਜ਼ਰ ਕੀਤਾ। ਸਾਹਿਬ ਬੜੇ ਪ੍ਰਸੰਨ ਹੋਏ। ਗੁਲਬਾਗ ਅਤੇ ਦਿਲਬਾਗ ਦੋਵੇਂ ਘੋੜਿਆਂ ਦਾ ਨਾਂ ਸੀ। ਪਹਿਲਾਂ ਦੋਨਾਂ ਨੂੰ ਮਿਲਾਇਆ, ਇਸ ਤਰ੍ਹਾਂ ਮਿਲੇ ਜਿਵੇਂ ਦੋ ਸਕੇ ਭਰਾ ਬੜੇ ਚਿਰਾਂ ਬਾਅਦ ਵਿਛੜੇ ਮਿਲਦੇ ਨੇ। ਬਹੁਤ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੇ ਘੋੜਿਆਂ ਦੀ ਸੇਵਾ ਕਰਨ ਵਾਸਤੇ ਸਿੱਖਾਂ ਨੂੰ ਤਾਕੀਦ ਕੀਤੀ ਵੀ ਘੋੜੇ ਥੱਕੇ ਹੋਏ ਨੇ, ਇਹਨਾਂ ਦੀ ਮਾਲਿਸ਼ ਕਰੋ, ਇਹਨਾਂ ਦੀ ਸੇਵਾ ਕਰੋ। ਨਾਲ ਹੀ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਨਾਲ ਲੈ ਕੇ ਦੀਵਾਨ ਦੇ ਵਿੱਚ ਸਤਿਗੁਰੂ ਜੀ ਆਏ ਨੇ ਔਰ ਆਉਂਦਿਆਂ ਪੁੱਛਦੇ ਆ, ਵਿਧੀ ਚੰਦ ਜੀ ਇਹ ਤੁਸੀਂ ਘੋੜੇ ਕਿਵੇਂ ਲੈ ਕੇ ਆਏ? ਇਹ ਘੋੜੇ ਲਿਆਉਣ ਤੋਂ ਬਾਅਦ ਹੀ ਐਸੀਆਂ ਬਖਸ਼ਿਸ਼ਾਂ ਕੀਤੀਆਂ, ਵਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਭੀਨਾ, ਕਮੀ ਕਵੀ ਨਾ, ਇਹ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਸੋ ਸਾਰਾ ਪ੍ਰਸੰਗ ਜਦੋਂ ਪੁੱਛਿਆ, ਬਾਬਾ ਵਿਧੀ ਚੰਦ ਸਾਹਿਬ ਕਹਿਣ ਲੱਗੇ, ਮਹਾਰਾਜ ਤੁਸੀਂ ਅੰਤਰਜਾਮੀ ਜਾਣੀ ਜਾਣੋ, ਮੇਰੇ ਮੁਖ ਤੋਂ ਤਾਂ ਆਪ ਪੁੱਛਣਾ ਚਾਹੁੰਦੇ ਹੋ। ਤੇ ਜੇ ਆਪ ਜੀ ਨੇ ਪੁੱਛਿਆ ਤੇ ਮੈਂ ਆਪ ਜੀ ਨੂੰ ਦੱਸਦਾ, ਪਹਿਲਾਂ ਮੈਂ ਕਸ਼ਿਆਰਾ ਬਣ ਕੇ ਗਿਆ, ਘੋੜਿਆਂ ਦੀ ਸੇਵਾ ਬਹੁਤ ਪ੍ਰੇਮ ਨਾਲ ਮੈਂ ਕੀਤੀ ਜਾ ਕੇ, ਬਸ ਸੇਵਾ ਦੇਖ ਕੇ ਸਾਰੇ ਖੁਸ਼ ਹੋ ਗਏ। ਘੋੜੇ ਦੀਆਂ ਕਾਠੀਆਂ ਕਿੱਥੇ ਰੱਖੀਆਂ ਉਹਦਾ ਭੇਦ ਵੀ ਪਾਇਆ, ਘੋੜੇ ਕੱਢੇ ਕਿਵੇਂ ਜਾ ਸਕਦੇ ਉਹ ਵੀ ਭੇਦ ਪਾਇਆ। ਫਿਰ ਇੱਕ ਦਿਨ ਸਾਰਿਆਂ ਨੂੰ ਇਕੱਠਿਆਂ ਕਰਕੇ, ਕਿਉਂਕਿ ਇਨਾਮ ਵੀ ਮਿਲਿਆ 1000 ਰੁਪਇਆ ਬਾਬਾ ਵਿਧੀ ਚੰਦ ਸਾਹਿਬ ਨੂੰ, ਸੈਲਰੀ ਵੀ ਵੱਧ ਗਈ ਆ। ਸਾਰੇ ਸਾਥੀ ਕਹਿੰਦੇ ਤੂੰ ਦਿਨਾਂ 'ਚ ਬਹੁਤ ਅੱਗੇ ਨਿਕਲ ਗਿਆ, ਵੀ ਪਾਰਟੀ ਤਾਂ ਕੋਈ ਦਿੱਤੀ ਨਾ। ਕਹਿੰਦੇ ਭਰਾਓ ਦੱਸੋ ਤੁਸੀਂ ਕੀ ਲੈਣਾ? ਉਹਨਾਂ ਕਿਹਾ ਸਾਨੂੰ ਤਾਂ ਸ਼ਰਾਬ ਪਿਆ। ਬਾਬਾ ਵਿਧੀ ਚੰਦ ਸਾਹਿਬ ਕਹਿੰਦੇ ਲੈ ਵੀ ਗੱਲ ਬਣ ਗਈ। ਇਹ ਜਦੋਂ ਸ਼ਰਾਬ ਦੇ ਨਸ਼ੇ 'ਚ ਧੁੱਤ ਹੋਣਗੇ ਉਸ ਸਮੇਂ ਘੋੜਾ ਇੱਕ ਮੈਂ ਲੈ ਕੇ ਜਾ ਸਕਦਾ। ਬਹੁਤ ਵਧੀਆ ਸ਼ਰਾਬ ਲਿਆ ਕੇ ਇਹ ਹੁਣ ਪੀਂਦੇ ਖਾਂਦੇ ਸਾਰੇ ਬਾਦਸ਼ਾਹ ਦੇ ਸਿਪਾਹੀ ਵਿੱਚੇ ਦਰੋਗਾ ਇਹਨਾਂ ਰੱਜ ਕੇ ਸ਼ਰਾਬ ਪੀ ਲਈ। ਅਤੇ ਸ਼ਰਾਬ ਦੇ ਵਿੱਚ ਇਹ ਐਬ ਹੈ ਵੀ ਜਦੋਂ ਬੰਦਾ ਵੱਧ ਪੀ ਲਵੇ ਤਾਂ ਆਪਣੇ ਪਰਾਏ ਦਾ ਪਤਾ ਨਹੀਂ, ਮਾਲਕ ਤੋਂ ਤਾਂ ਧੱਕੇ ਪੈਂਦੇ ਹੀ ਪੈਂਦੇ ਆ। ਅਤੇ ਸ਼ਰਾਬ ਇਹੋ ਜਿਹੀ ਆ, ਇਹ ਮਾਲਕ ਦੇ ਡਰ ਤੋਂ ਵੀ ਧੱਕਿਆ ਜਾਂਦਾ ਸ਼ਰਾਬ ਪੀਣ ਵਾਲਾ, ਆਪਣੇ ਆਪ ਦਾ ਵੀ ਪਤਾ ਨਹੀਂ ਲੱਗਦਾ, ਘਰ 'ਚ ਕਲੇਸ਼ ਵੱਖਰਾ ਰਹਿੰਦਾ। ਇਸ ਕਰਕੇ ਇਹ ਹੁਣ ਸੁੱਧ ਬੁੱਧ ਇਹਨਾਂ ਨੂੰ ਰਹੀ ਕੋਈ ਨਾ। ਘੋੜਾ ਖੋਲਿਆ, ਘੋੜੇ 'ਤੇ ਕਾਠੀ ਕੱਸੀ ਅਤੇ ਜਿਹੜਾ ਕਿਲ੍ਹਾ ਹੈ ਉਹਦੇ ਦਰਿਆ ਇੱਕ ਪਾਸੇ, ਉਸ ਦਰਿਆ ਵਾਲੇ ਪਾਸੇ ਘੋੜੇ ਦੀ ਛਾਲ ਮਰਾਈ, ਜਿਵੇਂ ਚਾਬਕ ਜ਼ੋਰ ਦੀ ਘੋੜੇ ਦੇ ਮਾਰੀ। ਬੜੇ ਤਗੜੇ ਘੋੜ ਸਵਾਰ ਨੇ ਬਾਬਾ ਵਿਧੀ ਚੰਦ ਸਾਹਿਬ, ਆਖਦੇ ਪ੍ਰਭੂ ਧੰਨ ਗੁਰੂ ਗੋਬਿੰਦ ਹਰਗੋਬਿੰਦ ਪਾਤਸ਼ਾਹ ਸੁਣੋ, ਘੋੜੇ ਨੇ ਤਾਂ ਐਂ ਛਾਲ ਮਾਰੀ ਜਿਵੇਂ ਪੰਛੀ ਛਾਲ ਮਾਰਦਾ ਹੈ, ਜਿਵੇਂ ਆਕਾਸ਼ 'ਚ ਪੰਛੀ ਉੱਡਦਾ ਇੱਦਾਂ ਘੋੜਾ ਉੱਡਿਆ, ਸੰਮਣ ਬੁਰਜ ਦੀ ਕੰਧ ਇੱਦਾਂ ਮੈਂ ਟਪਾਈ। ਇੱਕ ਵਾਰੀ ਤਾਂ ਜਦੋਂ ਦਰਿਆ ਵਿੱਚ ਘੋੜੇ ਨੂੰ ਠੱਲਿਆ, ਰਾਵੀ ਵਿੱਚ ਘੋੜਾ ਭਿੱਜਿਆ ਜ਼ਰੂਰ ਹੈ, ਬੜੀ ਉੱਚੀ ਛਾਲ ਸੀ, ਫਿਰ ਗੋਡੇ ਗੋਡਿਆਂ ਤੱਕ ਘੋੜੇ ਦਾ ਪਾਣੀ ਰਿਹਾ, ਨਿਚਿੰਤ ਹੋ ਕੇ ਮੈਂ ਪਾਰ ਹੋ ਗਿਆ। ਉਹ ਪਛਤਾਉਂਦੇ ਰਹਿ ਗਏ। ਘੋੜਾ ਸ਼ਾਹਜਹਾਨ ਨੂੰ ਬਹੁਤ ਪਿਆਰਾ ਲੱਗਦਾ ਸੀ, ਇਸੇ ਕਰਕੇ ਤਾਂ ਸਿੱਖਾਂ ਕੋਲੋਂ ਘੋੜੇ ਖੋਏ ਸੀ। ਜਦੋਂ ਪਛਤਾਇਆ ਬਾਅਦ ਵਿੱਚ ਕਹਿੰਦਾ ਮੈਂ 4 ਲੱਖ ਰੁਪਇਆ ਇਨਾਮ ਦੇਵਾਂਗਾ, ਘੋੜਾ ਕੋਈ ਖੋਜੋ। ਇੱਧਰ ਆਪ ਜੀ ਨੇ ਹੁਕਮ ਕੀਤਾ ਵੀ ਵਿਧੀ ਚੰਦ ਜੀ ਆ ਤਾਂ ਘੋੜਾ ਵਾਪਸ ਕਰੇ ਆਓ, ਨਹੀਂ ਤਾਂ ਦੂਜਾ ਵੀ ਲੈ ਕੇ ਆਓ। ਬਾਬਾ ਵਿਧੀ ਚੰਦ ਕਹਿੰਦੇ ਮਹਾਰਾਜ ਵਾਪਸ ਕਰਨ ਬਾਰੇ ਨਾ ਕਹੋ, ਦੂਜਾ ਲਿਆਉਣ ਵਾਸਤੇ ਥਾਪੜਾ ਦਿਓ। ਸਾਰੇ ਹੈਰਾਨ ਨੇ ਵੀ ਜਿੱਥੇ ਪਹਿਲਾਂ ਰਹਿ ਆਇਆ ਘਾਈ ਬਣ ਕੇ, ਉੱਥੋਂ ਫਿਰ ਦੂਜਾ ਘੋੜਾ ਬਹੁਤ ਕਠਿਨ ਹੈ ਉੱਥੋਂ ਕੱਢ ਕੇ ਲਿਆਉਣਾ। ਪਰ ਬਾਬਾ ਵਿਧੀ ਚੰਦ ਸਾਹਿਬ ਦੁਬਾਰਾ ਗਏ, ਜਾ ਕੇ ਸਾਰਾ ਭੇਤ ਲਿਆ। ਉਹ ਵੀ ਪਤਾ ਲੱਗਾ ਵੀ 4 ਲੱਖ ਰੁਪਇਆ ਬਾਦਸ਼ਾਹ ਘੋੜੇ ਦੇ ਖੋਜੀ ਨੂੰ ਦੇਣ ਵਾਸਤੇ ਮੰਨਿਆ। ਉਸ ਸਮੇਂ ਫਿਰ ਐਸਾ ਇਹ ਜੋਤ ਸੀ ਰਮਲ ਦਾ ਇੱਦਾਂ ਦਾ ਲਿਬਾਸ ਸਰੀਰ 'ਤੇ ਬਣਾਇਆ, ਕੋਈ ਪਛਾਣ ਨਾ ਸਕਿਆ। ਬਾਦਸ਼ਾਹ ਅਤੇ ਉਹਦੇ ਸਿਪਾਹੀ ਸਾਰਿਆਂ ਨੂੰ ਅੰਦਰ ਤਾੜ ਦਿੱਤਾ ਬਾਬਾ ਵਿਧੀ ਚੰਦ ਸਾਹਿਬ ਜੀ ਨੇ, ਘੋੜੇ 'ਤੇ ਕਾਠੀ ਵੀ ਪਾ ਲਈ ਆ। ਸੰਮਣ ਬੁਰਜ ਦੇ ਉੱਪਰ ਬਾਦਸ਼ਾਹ ਚਲਿਆ ਗਿਆ, ਸਭ ਜਿੰਦੇ ਮਾਰ ਦਿੱਤੇ ਆ। ਕਹਿੰਦੇ ਜਿਵੇਂ ਪਹਿਲਾਂ ਗਿਆ ਸੀ ਉਦਾਂ ਹੀ ਇਕਾਂਤ ਥਾਂ ਹੋਏ ਤਾਂ ਸਮਝਾਊਗੀ। ਉਸ ਸਮੇਂ ਸਾਰਿਆਂ ਨੂੰ ਕੈਦ ਕਰਕੇ ਬਾਦਸ਼ਾਹ ਨੂੰ ਦੱਸਿਆ, ਕਹਿਣ ਲੱਗੇ ਮੈਂ ਤੈਨੂੰ ਕਿਹਾ ਸੀ ਮੈਂ ਤੈਨੂੰ ਦੱਸ ਕੇ ਜਾਵਾਂਗਾ। ਬੜੀ ਚਲਾਕੀ ਨਾਲ ਬਾਬਾ ਬਿਧੀ ਚੰਦ ਸਾਹਿਬ ਨੇ ਕਿਹਾ, ਕਹਿੰਦੇ ਵੀ ਮੇਰਾ ਨਾਂ ਬਿਧੀ ਚੰਦ ਆ, ਮੇਰੇ ਮਾਲਕ ਦਾ ਨਾਂ ਗੁਰੂ ਹਰਗੋਬਿੰਦ ਪਾਤਸ਼ਾਹ ਆ। ਸੰਗਤਾਂ ਕੋਲੋਂ ਤੁਸੀਂ ਘੋੜੇ ਖੋਏ ਸੀ, ਅਸੀਂ ਆਪਣੇ ਘੋੜੇ ਕੱਢ ਕੇ ਲੈ ਕੇ ਚੱਲੇ ਹਾਂ, ਤੇ ਜੇ ਤੂੰ ਹੁਣ ਫੜਨਾ ਚਾਹੁੰਦਾ ਤੇ ਫੜ ਲੈ। ਆਹ ਮੈਂ ਸਾਰੇ ਜਿੰਦਿਆਂ ਦੇ ਅੰਦਰ ਤਾੜੇ ਹੋਏ ਨੇ, ਆਹ ਚਾਬੀਆਂ ਪਈਆਂ ਰਾਹ ਵਿੱਚ ਸੁੱਟ ਦਿੱਤੀਆਂ। ਉੱਥੋਂ ਘੋੜਾ ਦੂਜਾ ਵੀ ਛਾਲ ਮਰਾ ਕੇ ਬਾਬਾ ਬਿਧੀ ਚੰਦ ਸਾਹਿਬ ਘੋੜਾ ਲੈ ਕੇ, ਬੜਾ ਔਖਾ ਕੰਮ ਸੀ, ਘੋੜਾ ਲੈ ਕੇ ਦੂਜਾ ਵੀ ਆ ਗਏ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਸ ਹਾਜ਼ਰ ਕੀਤਾ ਘੋੜਾ। ਤਿੰਨਾਂ ਲੋਕਾਂ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ, ਸਰਬ ਕਲਾ ਸਮਰੱਥ ਨੇ, ਪਾਤਸ਼ਾਹ ਮੈਂ ਕੜਾ ਪ੍ਰਸ਼ਾਦ ਦੀ ਦੇਗ ਜ਼ਰੂਰ ਮੰਨੀ ਆ, ਵੀ 1000 ਰੁਪਏ ਦੀ ਦੇਗ ਕਰਾਉਣੀ ਆ, ਤਾਂ ਉਹ ਮੈਂ ਹੁਣ ਕੜਾ ਪ੍ਰਸ਼ਾਦ ਦੀ ਦੇਗ ਕਰਾਉਣਾ ਚਾਹੁੰਦਾ। ਇਤਿਹਾਸਿਕ ਪ੍ਰਸੰਗ ਵਿਸਥਾਰ ਨਾਲ ਕੱਲ ਆਪ ਸੰਗਤਾਂ ਨੇ ਸਰਵਣ ਕੀਤਾ, ਪ੍ਰੇਮ ਸਤਿਕਾਰ ਸਮੇਤ ਅੱਗੇ ਪ੍ਰਸੰਗ ਵਿੱਚ ਪਾਵਨ ਕਥਾ ਸਰਵਣ ਕਰੀਏ। ਇੱਕ ਵਾਰ ਰਸਨਾ ਪਵਿੱਤਰ ਕਰੋ, ਮਨ ਦੀ ਇਕਾਗਰਤਾ ਕਰੋ, ਆਖੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਾਰੇ ਗੱਜ ਕੇ ਆਖੋ ਜੀ ਸਤਨਾਮ
ਵਾਹਿਗੁਰੂ
ਸਾਹਿਬ ਜੀ।
ਦੋਹਰਾ ਅਸ ਪ੍ਰਸੰਗ ਬਿਧੀਏ ਸਕਲ, ਕਹਿਓ ਸਹਿਤ ਵਿਸਤਾਰ।
ਐਸਾ ਜੋ ਪ੍ਰਸੰਗ ਹੈ ਦੋਵੇਂ ਘੋੜੇ ਲਾਹੌਰ ਚੋਂ ਕੱਢ ਕੇ ਲਿਆਉਣ ਦਾ, ਵਿਸਥਾਰ ਦੇ ਸਮੇਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੁੱਛਣ ਤੇ ਸੰਗਤਾਂ ਨੂੰ ਦੱਸ ਰਹੇ ਹਨ। ਬਹੁਤ ਵਿਸਥਾਰ ਦੇ ਨਾਲ ਪ੍ਰਸੰਗ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸੁਣਾਇਆ।
ਮੈਂ ਸੰਖੇਪ ਵਰਣਨ ਕਰਿਓ, ਸੁਨੋ ਕਥਾ ਸੁਖਸਾਰ।
ਕਵੀਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਆਖਦੇ ਆ, ਮੈਂ ਬਹੁਤ ਸੰਖੇਪ ਨਾਲ ਤੁਹਾਨੂੰ ਦੱਸਿਆ। ਪਿੱਛੇ ਪ੍ਰਸੰਗ ਵਿਸਥਾਰ ਨਾਲ ਆਪ ਜੀ ਨੇ ਸਰਵਣ ਕੀਤੇ ਨੇ। ਇਹ ਸਾਰਾ ਪ੍ਰਸੰਗ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਬੜੇ ਵਿਸਥਾਰ ਨਾਲ ਸੁਣਾਇਆ, ਪਰ ਕਵੀਰਾਜ ਜੀ ਆਖਦੇ ਮੈਂ ਸੰਖੇਪ ਨਾਲ ਵਰਣਨ ਕੀਤਾ। ਸੁਣੋ ਕਥਾ ਸੁਖਸਾਰ, ਸੁੱਖਾਂ ਨੂੰ ਦੇਣ ਵਾਲੀ, ਸੁੱਖ ਦਾ ਰੂਪ, ਸੁੱਖ ਦਾ ਸਿਧਾਂਤ ਰੂਪ ਐਸੀ ਜੋ ਸ੍ਰੇਸ਼ਟ ਕਥਾ ਹੈ, ਇਸ ਕਥਾ ਨੂੰ ਸਰੋਤਾ ਜਣੋ ਪ੍ਰੇਮ ਦੇ ਨਾਲ ਸੁਣਨਾ ਕਰੋ।
ਜੋ ਪਈ ਇਹ ਚਰਿੱਤਰ ਸਭ ਤੁਮ ਹੀ ਕੀਨ।
ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਮਹਾਰਾਜ ਇਹ ਕੌਤਕ ਤੁਹਾਡੇ ਨੇ, ਖੇਡਾਂ ਸਾਰੀਆਂ ਤੁਹਾਡੀਆਂ, ਖੇਡਾਂ ਤੁਸੀਂ ਆਪ ਹੀ ਕੀਤੀਆਂ ਨੇ।
ਦਾਸ ਜਾਨ ਜਸ ਮੋਹ ਦੀਨ।
ਬਸ ਇਹ ਮੈਨੂੰ ਤਾਂ ਵਡਿਆਈ ਦਿੱਤੀ ਆ, ਖੇਡਾਂ ਤੁਹਾਡੀਆਂ, ਕੌਤਕ ਤੁਹਾਡੇ ਆ, ਥਾਪੜਾ ਤੁਹਾਡਾ ਲੈ ਕੇ ਮੈਂ ਘਾਈ ਬਣ ਕੇ ਘੋੜਾ ਕੱਢ ਕੇ ਲਿਆਇਆ, ਤੁਸੀਂ ਥਾਪੜਾ ਦਿੱਤਾ, ਦੂਜੀ ਵਾਰ ਖੋਜੀ ਬਣ ਕੇ, ਜੋਤ ਸਿਆ ਰਮਲੀਆ ਬਣ ਕੇ ਘੋੜਾ ਕੱਢ ਲਿਆਂਦਾ, ਇਹ ਖੇਡਾਂ ਸਾਰੀਆਂ ਤੁਹਾਡੀਆਂ, ਕੌਤਕ ਤੁਹਾਡੇ ਨੇ ਸਾਰੇ, ਤੁਹਾਡੇ ਘੋੜੇ ਸੰਗਤਾਂ ਲੈ ਕੇ ਆ ਰਹੀਆਂ, ਖੋਹ ਲਈਆਂ ਇਹਨਾਂ ਨੇ, ਤੇ ਜਦੋਂ ਘੋੜੇ ਖੋਹ ਲਏ ਨੇ ਤਾਂ ਘੋੜੇ ਆਪ ਜੀ ਨੇ ਆਪਣੇ ਘੋੜੇ ਮੰਗਵਾ ਲਏ। ਸਤਿਗੁਰੂ ਜੀ ਮੈਨੂੰ ਦਾਸ ਜਾਣ ਕੇ, ਸੇਵਕ ਜਾਣ ਕੇ, ਇਹ ਵਡਿਆਈ ਮੇਰੇ ਤਾਈਂ ਆਪ ਜੀ ਨੇ ਦਿੱਤੀ ਹੈ ਜੀ।
ਇਮ ਕਹਿ ਬੰਦੇ ਪਦ ਅਰਬਿੰਦ।
ਇੰਜ ਕਹਿ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਚ ਨਮਸਕਾਰ ਕੀਤੀ, ਮੱਥਾ ਟੇਕਿਆ।
ਸੁਣਿਓ ਪ੍ਰਸੰਗ ਸਭਾ ਨਰਬਿੰਦ।
ਬਹੁਤ ਸਭਾ ਲੱਗੀ ਹੋਈ ਆ, ਸਿੱਖ ਸੇਵਕ ਬੈਠੇ ਆ, ਦੀਵਾਨ ਸਜਿਆ ਹੋਇਆ ਹੈ, ਦੀਵਾਨ ਚ ਆ ਕੇ ਪ੍ਰਸੰਗ ਪੁੱਛਿਆ ਮਹਾਰਾਜ ਨੇ, ਬਾਬਾ ਬਿਧੀ ਚੰਦ ਸਾਹਿਬ ਨੇ ਸੁਣਾਇਆ, सारे स्रोतियां ने सब सभा च बैठिया ने बृंद बहुतिया ने ਇਹ ਮਨੁੱਖਾਂ ਨੇ ਪ੍ਰਸੰਗ ਸੁਣਨਾ ਕੀਤਾ
ਅਚਰਜ ਭਏ ਸੁਨਤ ਚਤੁਰਾਈ
ਬਾਬਾ ਬਿਧੀ ਚੰਦ ਸਾਹਿਬ ਦੀਆਂ ਚਤੁਰਾਈਆਂ ਚਲਾਕੀਆਂ ਵੇਖ ਕੇ ਅਚਰਜ ਹੈਰਾਨ ਹੋ ਗਏ ਨੇ ਅਚਰਜ ਹੋਏ ਨੇ ਕਮਾਲ ਹੈ ਵੇਖ ਥਾਂ ਤੇ ਪਹਿਲਾਂ ਜਾ ਆਏ ਰਹਿ ਆਏ ਘਾਈ ਬਣ ਕੇ ਬਾਅਦ ਦੇ ਵਿੱਚ ਫਿਰ ਦੂਜਾ ਘੋੜਾ ਕੱਢ ਲਿਆਂਦਾ ਸੁਣ ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਦੇ ਕਾਰਨਾਮੇ ਸਾਰੇ ਬੜੇ ਆਸ਼ਚਰਜ ਹੈਰਾਨ ਹੁੰਦੇ ਹਨ
ਸਾਧ ਸਾਧ ਸਭ ਹੂਨ ਸੁਣਾਈ
ਸਾਰੀ ਸੰਗਤ ਨੇ ਕਿਹਾ ਸਾਬਾਸ ਬਾਬਾ ਬਿਧੀ ਚੰਦ ਸਾਬਾਸ ਸਾਰਿਆਂ ਨੇ ਸੁਣਾਇਆ ਬਾਕੀ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਹੈ ਸਭ ਨੇ ਕਿਹਾ ਸਾਬਾਸ ਹੈ ਸਾਬਾਸ ਹੈ ਇਸ ਤਰ੍ਹਾਂ ਸਾਰਿਆਂ ਨੇ ਉੱਚੀ ਕਹਿ ਕੇ ਸੁਣਾਇਆ
ਇਹੋ ਕਾਰਜ ਤੁਝ ਹੀ ਤੇ ਹੋਏ
ਸਭ ਆਖਦੇ ਬਾਬਾ ਬਿਧੀ ਚੰਦ ਜੀ ਇਹ ਕੰਮ ਤੁਸੀਂ ਕਰ ਸਕਦੇ ਸੀਗੇ ਬੇ ਬਾਕੀਆਂ ਦਾ ਕੰਮ ਨੀ ਸੰਮਣ ਬੁਰਜ ਦੇ ਵਿੱਚੋਂ ਘੋੜੇ ਕੱਢ ਕੇ ਲਿਆਉਣੇ ਕੋਈ ਸੌਖਾ ਕੰਮ ਨੀ ਬੜਾ ਸਖਤ ਪੈਰਾ ਤੇ ਉੱਥੋਂ ਘੋੜੇ ਸ਼ਾਹਜਹਾਨ ਦੇ ਨਜ਼ਰਬੰਦ ਉੱਥੇ ਸਿਪਾਹੀਆਂ ਨੇ ਘੋੜਿਆਂ ਨੂੰ ਨਜ਼ਰਬੰਦ ਰੱਖਿਆ ਹੈ ਇਹ ਕਾਰਜ ਤੇ ਕੇਵਲ ਬਾਬਾ ਬਿਧੀ ਚੰਦ ਸਾਹਿਬ ਤੁਸੀਂ ਕਰ ਸਕਦੇ ਤੁਹਾਡੇ ਤੋਂ ਹੀ ਇਹ ਬਣ ਆਉਂਦਾ ਸੀ
ਕਰ ਨਾ ਸਕਹਿ ਜਗ ਮਾਨਵ ਕੋਏ
ਜਗਤ ਵਿੱਚ ਹੋਰ ਕੋਈ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ ਇਹੋ ਜਿਹੇ ਕਾਰਨਾਮੇ ਜੋ ਬਾਬਾ ਬਿਧੀ ਚੰਦ ਸਾਹਿਬ ਨੇ ਕਰਤੇ ਉਦਾਂ ਦਾ ਕੰਮ ਦੁਨੀਆਂ ਚ ਹੋਰ ਕੋਈ ਨੀ ਕਰ ਸਕਦਾ
ਪੰਚਾਮ੍ਰਿਤ ਵਿਧੀਏ ਕਰਵਾਇਓ
ਜੋ ਬਾਬਾ ਬਿਧੀ ਚੰਦ ਸਾਹਿਬ ਨੇ ਕਿਹਾ ਸੀ ਮੈਂ ਕੜਾ ਪ੍ਰਸਾਦ ਦੀ ਦੇਗ ਜ਼ਰੂਰ ਅਰਦਾਸ ਕੀਤੀ ਆ ਗੁਰੂ ਚਰਨਾਂ ਚ ਪੰਚਾਮ੍ਰਿਤ ਕੜਾ ਪ੍ਰਸਾਦ ਦੀ ਦੇਗ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕਰਵਾਈ
ਤਤ ਛਿਨ ਕਰਬੇ ਸਿੱਖ ਪਠਾਇਓ
ਉਸੇ ਸਮੇਂ ਕੜਾ ਪ੍ਰਸਾਦ ਦੀ ਦੇਗ ਤਿਆਰ ਕਰਨ ਵਾਸਤੇ ਗੁਰਸਿੱਖ ਨੂੰ ਭੇਜਿਆ ਹੈ
ਸ੍ਰੀ ਹਰਗੋਬਿੰਦ ਚੰਦ ਬਖਾਨਾ
ਮੇਰੇ ਪੀਰ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਆਖੇ
ਇੱਕ ਹਜ਼ਾਰ ਕੋ ਹਮਨੇ ਮਾਨਾ
ਕਹਿੰਦੇ ਵੇਖੋ ਭਾਈ ਸਿੱਖ ਬਾਬਾ ਬਿਧੀ ਚੰਦ ਜੀ ਨੇ ਜਿਹੜਾ ਇਹਨਾਂ ਤੇ ਦੇਗ ਕਈ ਕਈ ਆ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਇੱਕ ਹਜ਼ਾਰ ਦੀ ਦੇਗ ਮੈਂ ਵੀ ਕਹੀ ਵੇ ਘੋੜੇ ਆ ਜਾਣ ਸੰਗਤਾਂ ਦੀ ਭੇਟਾ ਗੁਰੂ ਘਰ ਪਹੁੰਚ ਜਾਵੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਮੈਂ ਵੀ ਅਰਦਾਸ ਕੀਤੀ ਵੇ ਸਤਿਗੁਰੂ ਨਾਨਕ ਸਾਹਿਬ ਕਿਰਪਾ ਕਰਿਓ ਬਿਧੀ ਚੰਦ ਨੂੰ ਘੋੜੇ ਲੈਣ ਭੇਜਿਆ ਘੋੜੇ ਕੱਢ ਲਿਆਵੇ ਇੱਕ ਹਜ਼ਾਰ ਰੁਪਏ ਦੀ ਦੇਗ ਅਸੀਂ ਵੀ ਕਰਾਵਾਂਗੇ ਬਾਬਾ ਬਿਧੀ ਚੰਦ ਜੀ ਨੇ ਤੇ ਦੇਗ ਕਰਾਉਣੀ ਕਰਾਉਣੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਇੱਕ ਹਜ਼ਾਰ ਦੀ ਅਸੀਂ ਵੀ ਕਰਾਉਣੀ ਹੈ
ਅਬ ਹੀ ਲਿਆਵੋ ਸਭ ਕਰਵਾਏ
ਹੁਣੇ ਲਿਆਓ ਜੋ ਬਾਬਾ ਬਿਧੀ ਚੰਦ ਸਾਹਿਬ ਨੇ ਦੇਗ ਕਰਾਉਣੀ ਹੈ ਇੱਕ ਹਜ਼ਾਰ ਰੁਪਈਏ ਦੀ ਦੇਗ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਅਸੀਂ ਵੀ ਕਰਾਉਣੀ ਹੈ ਹੁਣੇ ਹੀ ਲੈ ਕੇ ਆਓ
ਸੁਨਤ ਕਰਤ ਭੇ ਨਰ ਸਮੁਦਾਏ
ਇਸ ਤਰ੍ਹਾਂ ਗੁਰੂ ਜੀ ਦਾ ਹੁਕਮ ਸੁਣ ਕੇ ਬਹੁਤ ਸਾਰੇ ਦੇਗੀਏ ਸਿੰਘ ਤਿਆਰ ਬਰ ਤਿਆਰ ਕੜਾ ਪ੍ਰਸਾਦ ਦੀਆਂ ਦੇਗਾਂ ਸਜਾਉਣ ਲੱਗ ਪਏ ਨੇ
ਸੁਣ ਸੁਣ ਕਰਪੁਰ ਗ੍ਰਾਮ ਜੋ ਨੇੜੇ
ਸੁਣ ਸੁਣ ਕਰਕੇ ਨੇੜੇ ਨੇੜੇ ਜੋ ਨਗਰ ਹਨ ਪਿੰਡ ਹਨ ਸ਼ਹਿਰ ਹਨ
ਲੇਨ ਹੇਤ ਚੱਲ ਆਏ ਕਨੇਰੇ
ਸਭ ਨੂੰ ਪਤਾ ਲੱਗਾ ਬੇ ਗੁਰੂ ਘਰ ਕੜਾ ਪ੍ਰਸਾਦ ਦੀਆਂ ਦੇਗਾਂ ਖੁੱਲਾ ਗੱਫਾ ਮਿਲਣਾ ਹੈ ਤੇ ਸਾਰੇ ਨੇੜੇ ਨੇੜੇ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਆ ਗਏ ਕੜਾ ਪ੍ਰਸਾਦ ਦੀ ਦੇਗ ਲੈਣ
ਹੁਕਮ ਦਿਓ ਦੁੰਦਬ ਬਜਵਾਏ
ਮਹਾਰਾਜ ਸਾਹਿਬ ਨੇ ਹੁਕਮ ਦਿੱਤਾ ਹੈ ਨਗਾਰੇ ਬਜਾਏ ਗਏ ਅਦਲਾ ਪੰਥਾਂ ਵਿੱਚ ਇਹ ਮਰਿਆਦਾ ਅੱਜ ਤੱਕ ਕਾਇਮ ਹੈ ਜਦੋਂ ਵੀ ਕੋਈ ਕਾਰਜ ਆਰੰਭਣਾ ਨਗਾਰੇ ਜ਼ਰੂਰ ਵੱਜਦੇ ਆ ਇਹ ਪੁਰਾਤਨ ਖਾਲਸੇ ਦੀ ਰਵਾਇਤ ਹੈ ਨਗਾਰੇ ਬੱਜੇ ਹਨ
ਉਤਸਵ ਅਧਿਕ ਭਇਓ ਨਰ ਆਏ
ਬਹੁਤ ਸਾਰੇ ਗੁਰਸਿੱਖ ਸੰਗਤਾਂ ਪਿੰਡਾਂ ਦੀ ਸੰਗਤ ਆਈ ਹੈ ਸਾਰੀ ਨਗਾਰੇ ਬੱਜੇ ਆ ਤੇ ਹੁਕਮ ਦਿੱਤਾ ਹੈ ਬਹੁਤ ਸਾਰੇ ਲੋਕ ਆਏ ਹਨ
ਕਈ ਹਜ਼ਾਰਨ ਕੀ ਹੋਏ ਪੀਰ
ਕਈ ਹਜ਼ਾਰ ਲੋਕਾਂ ਦੀ ਭੀੜ ਹੋ ਗਈ ਹੈ ਉਦੋਂ ਦਾ ਹਜ਼ਾਰ ਰੁਪਇਆ ਹੁੰਦਾ ਹੀ ਬਹੁਤ ਸੀਗਾ ਤੇ ਅੱਜ ਤਾਂ ਕੇ ਕੁੱਲ ਕਰੋੜ ਰੁਪਇਆ ਹੋਵੇ ਉਦੋਂ ਦਾ ਹਜ਼ਾਰ ਰੁਪਇਆ ਮਾਤ ਪਾ ਦਿੰਦਾ ਸੀ ਕਰੋੜ ਰੁਪਈਏ ਨੂੰ ਤੇ ਇੰਨਾ ਜ਼ਿਆਦਾ ਰੁਪਈਏ ਦਾ ਮੁੱਲ ਸੀ ਕਿ ਕੁੱਲ ਰੁਪਈਆ ਹੋਵੇ ਉਸ ਸਮੇਂ ਉਹ ਕਹਿੰਦਾ ਸੀ ਮੈਂ ਅਮੀਰਾਂ 'ਚ ਹਾਂ, ਆਪਣੇ ਆਪ ਨੂੰ ਅਮੀਰਾਂ 'ਚ ਗਿਣਦਾ ਸੀ ਜਿਹਦੇ ਕੋਲ ਕਿਤੇ ਰੁਪਈਆ ਹੋਵੇ। ਅਤੇ 1000 ਰੁਪਈਏ ਦੀ ਕੜਾ ਪ੍ਰਸਾਦ ਦੀ ਦੇਗ ਛਕਣ ਵਾਸਤੇ ਕਈ 1000 ਸੰਗਤਾਂ ਆ ਗਈਆਂ।
ਗਰ ਸਹ ਸ੍ਰੀ ਸੋਢੀ ਬਰਬੀਰ,
ਬਰ ਸ੍ਰੇਸ਼ਟ ਯੋਧੇ ਮਹਾਬਲੀ ਸੋਢੀਆਂ ਦੇ ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦੀਦਾਰ ਕਰ ਰਹੇ ਹਨ।
ਕੇਤਕ ਕੌਤਕ ਕਰਨੇ ਹਾਰੇ,
ਕਈ ਜਿਹੜੇ ਕੌਤਕ ਕਰਨ ਵਾਲੇ ਵੀ ਆ ਗਏ ਨੇ।
ਰਚਹਿ ਤਮਾਸ਼ਾ ਵਿਵਿਧ ਪ੍ਰਕਾਰੇ,
ਖੁਸ਼ੀਆਂ ਨੇ ਬਾਬਾ ਬਿਧੀ ਚੰਦ ਸਾਹਿਬ ਘੋੜੇ ਲੈ ਕੇ ਆਏ ਆ, ਤਮਾਸ਼ਵੀਨ ਆਏ ਉਹ ਆਪੋ ਆਪਣਾ ਤਮਾਸ਼ਾ ਕਰ ਕਰਕੇ ਵਿਖਾ ਰਹੇ ਨੇ।
ਬਾਦਿਤ ਅਪਰ ਨਗਰ ਕੇ ਆਏ,
ਅਨੇਕਾਂ ਪ੍ਰਕਾਰ ਦੇ ਤਮਾਸ਼ੇ ਰਚ ਰਹੇ ਆ, ਹੋਰ ਵੀ ਨਗਰ ਦੇ ਜਿਹੜੇ ਬਾਜੇ ਵਜਾਉਣ ਵਾਲੇ ਆ ਗਏ ਹਨ।
ਡਫ ਢੋਲ ਆਦਿਕ ਬਹੁਤ ਬਜਾਏ,
ਡਫ ਵੱਜੇ ਆ, ਢੋਲ ਆਦਿਕ ਨਰਸਿੰਘੇ ਨਫੀਰੀਆਂ ਤੂਤਰੀਆਂ ਇਹ ਸਾਰੇ ਵੱਜੇ ਹਨ।
ਅਧਿਕ ਮੁਦਤ ਚਿੱਤ ਹੋਇ ਨਰ ਨਾਰੀ,
ਸਾਰਿਆਂ ਦੇ ਚਿੱਤ ਵਿੱਚ ਮੁਦਤ ਆਨੰਦ ਹੈ, ਅਤਿਅੰਤ ਖੁਸ਼ੀ ਹੈ।
ਗਰ ਸਹਿ ਸਤਿਗੁਰ ਹੋਇ ਬਲਿਹਾਰੀ,
ਇਸ ਤਰੀਕੇ ਪੁਰਖ ਸਾਰਿਆਂ ਨੂੰ ਚਾਉ ਚੜਿਆ ਹੈ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦੀਦਾਰ ਕਰਦੇ ਹਨ, ਇਸ ਸਮੇਂ ਤੋਂ ਬਲਹਾਰ ਜਾਂਦੇ ਹਨ।
ਮਹਾ ਕੁਲਾਹਲ ਸਭ ਮਹਿ ਹੋਵਾ,
ਸਾਰਿਆਂ ਵਿੱਚ ਖੁਸ਼ੀਆਂ ਦੇ ਜਿਵੇਂ ਮੇਲੇ ਹੋ ਰਹੇ ਆ, ਖੁਸ਼ੀਆਂ ਵਿੱਚ ਬਹੁਤ ਜ਼ਿਆਦਾ ਰੌਲਾ ਹੋ ਰਿਹਾ, ਸਾਰਿਆਂ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ।
ਸੁਣੈ ਪ੍ਰਸੰਗ ਸੋ ਅਚਰਜ ਜੋਵਾ,
ਜਿਹੜਾ ਜਿਹੜਾ ਪ੍ਰਸੰਗ ਸੁਣਦਾ ਤੇ ਸਾਰੇ ਹੈਰਾਨ ਹੋ ਜਾਂਦੇ ਆ। ਹੈ ਬਾਬਾ ਬਿਧੀ ਚੰਦ ਇੱਕ ਵਾਰੀ ਘੋੜਾ ਕੱਢਣ ਤੋਂ ਬਾਅਦ ਫਿਰ ਦੁਬਾਰਾ ਕੱਢ ਲਿਆ ਏ, ਹੈਰਾਨ ਹੁੰਦੇ ਨੇ ਸਾਰੇ ਪ੍ਰਸੰਗ ਸੁਣ ਕੇ।
ਪੰਚਾਮ੍ਰਿਤ ਆਇਓ ਸਮੁਦਾਏ,
ਕੜਾ ਪ੍ਰਸਾਦ ਦੀਆਂ ਦੇਗਾਂ ਸਜ ਗਈਆਂ ਨੇ, ਗੁਰਸਿੱਖਾਂ ਲਿਆਂਦੀਆਂ ਦੇਗੀਆਂ ਸਿੰਘਾਂ ਨੇ।
ਪੰਕਤ ਕਰ ਕਰ ਦਿਓ ਬਿਠਾਏ,
ਸਾਰਿਆਂ ਵਿੱਚ ਕੜਾ ਪ੍ਰਸਾਦ ਦੀ ਦੇਗ ਪੰਗਤਾਂ ਲਾ ਕੇ ਬਿਠਾ ਕੇ ਤੇ ਫਿਰ ਵਰਤਾਇਆ ਖੁੱਲਾ ਗੱਫਾ।
ਦੂਰ ਦੂਰ ਲਾਗੀ ਗਨ ਪਾਂਤੀ,
ਦੂਰ ਦੂਰ ਤੱਕ ਬਹੁਤ ਪੰਗਤਾਂ ਲੱਗ ਗਈਆਂ। ਪੁਰਾਤਨ ਗੁਰਸਿੱਖ ਬੜੇ ਚਾਓ ਨਾਲ ਕੜਾ ਪ੍ਰਸਾਦ ਦੀ ਦੇਗ ਛਕਦੇ ਸੀਗੇ, ਹੁਣ ਦੇ ਗੁਰਸਿੱਖਾਂ ਨੂੰ ਡਾਏ ਵੀ ਜੀ ਬੜਾ ਹੈ ਵੀ ਕਰਨ ਕੀ, ਉਹ ਤੇ ਚੁੰਡੀਆਂ ਵੱਟ ਵੱਟ ਕੇ ਕਹਿੰਦੇ ਜੀ ਥੋੜਾ ਜਿਹਾ ਹੀ ਦੇ ਦਿਓ। ਕੜਾ ਪ੍ਰਸਾਦ ਦੀ ਦੇਗ ਖਾਣ ਨਾਲ ਨੀ ਕੋਈ ਸ਼ੂਗਰ ਕਿਸੇ ਦੀ ਬਦਲਣ ਲੱਗੀ, ਜੇ ਗੁਰੂ ਦਾ ਪ੍ਰਸਾਦ ਖਾ ਕੇ ਹੀ ਬਿਮਾਰੀਆਂ ਵੱਧਦੀਆਂ ਤੇ ਫਿਰ ਗੁਰੂ ਦਾ ਪ੍ਰਸਾਦ ਦਾ ਇਹ ਮੁੱਲ ਕੀ ਰਹਿ ਗਿਆ ਬਈ। ਇਸ ਵਾਸਤੇ ਜਿਹੜੇ ਚੁੰਡੀਆਂ ਜੀਆਂ ਵੱਢ ਕੇ ਦੇਗ ਲੈਂਦੇ ਆ ਨਾ, ਖੁੱਲਾ ਗੱਫਾ ਖਾਇਆ ਕਰੋ। ਇਹ ਮਹਾਰਾਜ ਸਾਹਿਬ ਸਿੰਘਾਂ ਨੂੰ ਖੁੱਲਾ ਗੱਫਾ ਵਰਤਾਉਂਦੇ ਆ, ਵੇਖੋ 1000 ਰੁਪਏ ਦੀ ਦੇਗ ਮਹਾਰਾਜ ਨੇ ਬਣਾਈ, ਬਾਬਾ ਬਿਧੀ ਚੰਦ ਸਾਹਿਬ ਨੇ ਤਿਆਰ ਕਰਾਈ ਦੇਗ ਤੇ ਪੰਗਤਾਂ ਲੱਗੀਆਂ ਤੇ ਖੁੱਲਾ ਗੱਫਾ ਕੜਾ ਪ੍ਰਸਾਦ ਦੀ ਦੇਗ ਦਾ ਵਰਤ ਰਿਹਾ ਹੈ।
ਗੁਰ ਪ੍ਰਤਾਪ ਬੈਠੇ ਚਿਤ ਸ਼ਾਂਤੀ,
ਗੁਰੂ ਜੀ ਦਾ ਪ੍ਰਤਾਪ ਹੈ, ਚਿਤ ਵਿੱਚ ਸ਼ਾਂਤੀ ਦੇ ਨਾਲ ਬੈਠੇ ਹੋਏ ਹਨ।
ਬਹੁ ਬਰਤਾਵੇ ਤਬੈ ਲਗਾਏ,
ਕੜਾ ਪ੍ਰਸਾਦ ਦੀਆਂ ਦੇਗਾਂ ਵਰਤਾਉਣ ਵਾਸਤੇ ਬਹੁਤ ਬਰਤਾਵੇ ਲੱਗੇ ਨੇ।
ਦਿਓ ਇਤੋ ਜਿਹ ਅਚ ਤ੍ਰਿਪਤਾਏ,
ਇੰਨਾ ਪ੍ਰਸਾਦ ਕੜਾ ਪ੍ਰਸਾਦ ਦਿੱਤਾ ਵੀ ਜਿਹੜਾ ਛਾਕੇ ਬੰਦਾ ਰਾਜ ਜਾਵੇ।
ਚਾਰ ਘਟੀ ਲਗ ਇਤਕ ਬਰਤਾਇਓ,
ਚਾਰ ਘੜੀਆਂ ਤੱਕ ਖੁੱਲਾ ਗੱਫਾ ਕੜਾ ਪ੍ਰਸਾਦ ਦੀਆਂ ਦੇਗਾਂ ਵਰਤਦੀਆਂ ਰਹੀਆਂ। ਘੜੀ ਕੋਈ 24 ਜਾਂ 25 ਮਿੰਟਾਂ ਦੀ ਹੁੰਦੀ ਹੈ, ਇੱਕ ਜਿਹੜਾ ਨੈਚੁਰੀ ਤੌਰ ਤੇ ਇੱਕ ਵਾਰੀ ਅੱਖ ਚਮਕਣ ਨੂੰ ਇੱਕ ਵਿਸਾ ਕਹਿੰਦੇ ਆ, 15 ਵਿਸਿਆਂ ਦਾ ਇੱਕ ਚਸਾ ਹੁੰਦਾ, 30 ਚਸਿਆਂ ਦਾ ਇੱਕ ਪਲ ਹੁੰਦਾ, 60 ਪਲਾਂ ਦੀ ਇੱਕ ਘੜੀ ਹੁੰਦੀ ਹੈ। ਸੋ ਇਹ ਘੜੀ ਦੀ ਦੀਵਾਰ ਵਾਲੀ ਘੜੀ ਵੱਲ ਦੇਖ ਰਹੀ ਹੈ ਤੇ ਕਰੀਬ 24-25 ਮਿੰਟ ਦਾ ਸਮਾਂ ਬਣ ਜਾਂਦਾ। ਸੋ ਚਾਰ ਘੜੀਆਂ ਤੱਕ ਖੁੱਲਾ ਗੱਫਾ ਕੜਾ ਪ੍ਰਸਾਦ ਦੀਆਂ ਦੇਗਾਂ ਗੁਰੂ ਘਰ ਵਰਤਦੀਆਂ
ਰਹੀਆਂ। ਤ੍ਰਿਪਤਾਇਓ,
ਜਿਨ੍ਹਾਂ ਨੇ ਕੜਾ ਪ੍ਰਸਾਦ ਦੀ ਦੇਗ ਲੈ ਕੇ ਛਕੀ ਆ, ਰਜ ਗਏ ਹਨ, ਤ੍ਰਿਪਤੀ ਹੋ ਗਈ ਹੈ।
ਮਿਲੇ ਹਜ਼ਾਰਨ ਕੇ ਸਮੁਦਾਏ,
ਹਜ਼ਾਰਾਂ ਲੋਕ ਗੁਰਸਿੱਖ ਗੁਰੂ ਘਰ ਆਏ ਹਨ।
ਨਹਿ ਨਿਖਟਿਓ ਸਗਰੋ ਤ੍ਰਿਪਤਾਏ,
ਨਿਖੁਟਿਓ ਨਿਖੁਟਿਆ ਹੈ ਨੀ, ਖਤਮ ਨੀ ਹੋਇਆ, ਜਿੰਨਾ ਚਿਰ ਸੰਗਤਾਂ ਆਈਆਂ ਹਜ਼ਾਰਾਂ ਦੀ ਗਿਣਤੀ ਚ ਬੈਠੀਆਂ ਰਹੀਆਂ ਸੋ ਕਲਾ ਵਰਤ ਰਹੀ ਆ ਉੱਥੇ ਕੜਾ ਪ੍ਰਸਾਦ ਦੀ ਦੇਖ ਸਭ ਨੂੰ ਰੱਜ ਰੱਜ ਕੇ ਛਕਾਈ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਆਈਆਂ ਪਰ ਕੜਾ ਪ੍ਰਸਾਦ ਦੀ ਦੇਖ ਵਾਧੇ ਨਹੀਂ ਜੇ ਪਈ ਜਿੰਨਾ ਚਿਰ ਵਰਤਾਉਂਦੇ ਰਹੇ ਉਸੇ ਤਰ੍ਹਾਂ ਵਰਤਦੀ ਰਹੀ ਆ ਸਭ ਨੇ ਰੱਜ ਰੱਜ ਕੇ ਛਕੀ ਪਰ ਉਹ ਵਾਧਾ ਨਹੀਂ ਉਹਦੇ ਵਿੱਚ ਹੋਇਆ ਭਾਵ ਥੋੜੀ ਨਹੀਂ ਖਤਮ ਨਹੀਂ ਹੋਈ
ਲੀਨ ਤੇ ਹਾ ਫਲ ਸਦਨ ਸਿਧਾਏ
ਧਿਆਵਲ ਕੜਾ ਪ੍ਰਸਾਦ ਦੀ ਦੇਗ ਲੈ ਕੇ ਛਕ ਕੇ ਸੰਗਤਾਂ ਘਰਾਂ ਨੂੰ ਗਈਆਂ ਕੁਝ ਘਰਾਂ ਨੂੰ ਵੀ ਲੈ ਗਏ ਨੇ
ਗੁਰ ਜਸ ਪੁਰ ਪੁਰ ਘਰ ਘਰ ਛਾਏ
ਮਹਾਰਾਜ ਸਾਹਿਬ ਦਾ ਜਸ ਨਗਰ ਨਗਰ ਵਿੱਚ ਪੁਰ ਪੁਰ ਦੇ ਵਿੱਚ ਘਰ ਘਰ ਦੇ ਵਿੱਚ ਮਹਾਰਾਜ ਸਾਹਿਬ ਦਾ ਜਸ ਇਉਂ ਛਾ ਗਿਆ ਹੈ
ਜੋਧ ਸੋ ਜੋਧਾ ਗਨ ਟਿਗ ਬੈਸੇ
ਇਸ ਤਰ੍ਹਾਂ ਬਹੁਤ ਸਾਰੇ ਭਾਈ ਜੋਧ ਜੀ ਅਤੇ ਜੋਧੇ ਸੂਰਮੇ ਬਹੁਤ ਕੋਲ ਬੈਠੇ ਹਨ
ਵਿਧੀਏ ਕਹਿਓ ਗੁਰੂ ਸੰਗ ਐਸੇ
ਬਾਬਾ ਵਿਧੀ ਚੰਦ ਸਾਹਿਬ ਜੀ ਨੇ ਗੁਰੂ ਜੀ ਨੂੰ ਇਸ ਤਰ੍ਹਾਂ ਆਖਿਆ
ਮਹਾਰਾਜ ਅਬ ਦੇਰ ਨਾ ਕੋਈ
ਮਹਾਰਾਜ ਸਾਹਿਬ ਜੀ ਹੁਣ ਦੇਰ ਕੋਈ ਨਹੀਂ ਕਿਸੇ ਤਰ੍ਹਾਂ ਵੀ
ਸ਼ਾਹੋ ਜਹਾਂ ਕੇ ਰਿਸ ਅਤ ਹੋਈ
ਬਾਦਸ਼ਾਹ ਨੂੰ ਬੜਾ ਇਸ ਗੱਲ ਦਾ ਬਹੁਤ ਗੁੱਸਾ ਆਇਆ ਹੈ ਬੇ ਸੰਮਣ ਬੁਰਜ ਦੇ ਤਗੜੇ ਪੈਰੇ ਚੋਂ ਗੁਰਸਿੱਖ ਬਾਬਾ ਵਿਧੀ ਚੰਦ ਘੋੜੇ ਵੀ ਕੱਢ ਕੇ ਲੈ ਗਿਆ ਮੁੜ ਕੇ ਨਾਂ ਵੀ ਦੱਸ ਗਿਆ ਆਪਣੇ ਵੀ ਮੇਰਾ ਨਾਂ ਵਿਧੀ ਚੰਦ ਆ ਮੇਰੇ ਮਾਲਕ ਦਾ ਨਾਂ ਗੁਰੂ ਹਰਗੋਬਿੰਦ ਪਾਤਸ਼ਾਹ ਹੈ ਸੋ ਇਸ ਤਰ੍ਹਾਂ ਬਾਦਸ਼ਾਹ ਨੂੰ ਇਸ ਗੱਲ ਦੀ ਬਹੁਤ ਰਿਸ ਵੀ ਰਸ ਆਇਆ ਹੈ
ਆਪ ਚੜ੍ਹੈ ਤੂਰਨ ਹੀ ਆਵ ਹੈ
ਆਪ ਬਾਦਸ਼ਾਹ ਤੂਰਨ ਛੇਤੀ ਚੜ੍ਹ ਕੇ ਆਵੇਗਾ
ਕਹਿ ਗਾਡੋ ਉਮਰਾਵ ਚੜਾਵ ਹੈ
ਆਪ ਦਾ ਨਾਂ ਆਇਆ ਸ਼ਾਹਜਹਾਂ ਤਾਂ ਮਹਾਰਾਜ ਬਿਲਕੁਲ ਤਗੜਾ ਸੂਰਮਾ ਜ਼ਰੂਰ ਭੇਜੇਗਾ ਉਹ ਜਾਂ ਤਾਂ ਆਪ ਹੀ ਆਵੇਗਾ ਜਾ ਫਿਰ ਤਗੜਾ ਕੋਈ ਸੂਰਮਾ ਭੇਜੇਗਾ
ਆਏ ਲਰਹਿ ਲਸ਼ਕਰ ਅਬ ਭਾਰਾ
ਐਨਕੀ ਦੇ ਤਾਂ ਹੁਣ ਤਗੜੀ ਫੌਜ ਹੀ ਚੜ ਕੇ ਆਊਗੀ ਪਹਿਲਾਂ 7,000 ਮੁਗਲਸ ਖਾਂ ਲਿਆਇਆ ਫਿਰ 15,000 ਅਬਦੁਲ ਖਾਂ ਲੈ ਕੇ ਆਇਆ ਹੁਣ ਦੀ ਫੌਜ ਬਹੁਤ ਤਗੜੀ ਆਵੇਗੀ ਜੀ
ਇਮ ਜਾਨਹੋ ਜਿਮ ਮੋਹੇ ਨਿਹਾਰਾ
ਅਜਾ ਸਮਝ ਲਓ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਮੈਨੂੰ ਵੇਖ ਲਿਆ ਨਾ ਏਦਾਂ ਹੀ ਫੌਜ ਵੀ ਮਗਰ ਆਈ ਸਮਝ ਲੋ
ਪਹੁੰਚੇ ਹੀ ਸ਼ਤਰੂ ਗਨ ਲਖੋ
ਸਮਝੋ ਬੇ ਘੋੜੇ ਨਹੀਂ ਹੈ ਦੁਸ਼ਮਣ ਵੀ ਮਗਰੇ ਆ ਰਿਹਾ ਯੁੱਧ ਕਰਨ ਵਾਸਤੇ ਤਿਆਰੇ ਕਰੀਏ ਬਾਦਸ਼ਾਹ ਦੁਸ਼ਮਣ ਮਗਰੇ ਆਇਆ ਸਮਝ ਲੋ
ਬਨ ਸੁਚੇਤ ਨਹਿ ਆਲਸ ਰੱਖੋ
ਸੁਚੇਤ ਹੋ ਜਾਓ ਸੱਚੇ ਪਾਤਸ਼ਾਹ ਹੁਣ ਨਹੀਂ ਢਿੱਲ ਵਰਤਣੀ ਚਾਹੀਦੀ ਹੁਣ ਤਾਂ ਫੌਜ ਵੀ ਤਗੜੀ ਚੜ ਕੇ ਆਊਗੀ
ਡਾਰੇ ਰਹਿ ਤੁਰੰਗ ਮਜ਼ੀਨ
ਬਸ ਫੌਜਾਂ ਤਿਆਰ ਬਰ ਤਿਆਰ ਰਹਿਣ ਸਿੱਖ ਫੌਜਾਂ ਤੇ ਘੋੜਿਆਂ ਤੇ ਕਾਠੀਆਂ ਕੱਸ ਕੇ ਹੀ ਰੱਖਣ ਇਹ ਨੀ ਪਤਾ ਵੀ ਸਵੇਰੇ ਆ ਜਾਣ ਸ਼ਾਮ ਨੂੰ ਆ ਜਾਣ ਅੱਧੀ ਰਾਤ ਚੜੇ ਤੇ ਹੀ ਆ ਜਾਣ ਕੁਝ ਨੀ ਪਤਾ ਇਹਨਾਂ ਦਾ ਇਸ ਵਾਸਤੇ ਘੋੜੇ ਵੀ ਕਾਠੀਆਂ ਕੱਸ ਕੇ ਤਿਆਰ ਬਰ ਤਿਆਰ ਹੀ ਕਰਕੇ ਰੱਖੀਏ
ਸਕਲ ਤੁਫੰਗਨ ਤਿਆਰੀ ਕੀਨ
ਸਾਰੀਆਂ ਜਿਹੜੀਆਂ ਬੰਦੂਕਾਂ ਉਹਨਾਂ ਨੂੰ ਵੀ ਤਿਆਰ ਕੀਤਾ ਹੈ ਸਾਫ ਸਫਾਈਆ ਕੀਤਾ ਬੰਦੂਕਾਂ ਦਾ
ਸੁਨ ਗਨ ਤੁਰਕਨ ਕੋ ਆਗਵਨੂ
ਬਹੁਤੇ ਤੁਰਕਾਂ ਦਾ ਆਗਮ ਨੂੰ ਆਉਣਾ ਸੁਣ ਕਰਕੇ
ਜਗਿਓ ਵੀਰ ਰਸ ਉਰ ਅਰ ਦਵ ਨੂੰ
ਉਰ ਅਰ ਦਵ ਨੂੰ ਬੈਰੀਆਂ ਨੂੰ ਦਵ ਨੂੰ ਨਾਸਕ ਬੈਰੀ ਨਾਸਕ ਸਤਿਗੁਰਾਂ ਦੇ ਹਰਦੇ ਵਿੱਚ ਬੇਰਸ ਜਾਗ ਪਿਆ ਹੈ
ਪੂਜਿਓ ਤਬੈ ਜੋਧ ਕੇ ਸੰਗ
ਭਾਈ ਜੋਧ ਨੂੰ ਇਸ ਪ੍ਰਕਾਰ ਪੁੱਛਣਾ ਕੀਤਾ ਹੈ
ਇਹਾਂ ਕਰਹੋ ਤੁਮ ਕਿਸ ਵਿਦ ਜੰਗ
ਭਾਈ ਜੋਧ ਜੇ ਵੱਡੀ ਫੌਜ ਚੜ ਕੇ ਆਵੇ ਤੇ ਇੱਥੇ ਕਿੱਦਾਂ ਤੂੰ ਜੰਗ ਕਰੇਗਾ
ਆਪਣੇ ਹੋਹੇ ਅਲਪ ਪਟ ਨਾਲ
ਕਿਉਂਕਿ ਸਾਡੇ ਕੋਲ ਫੌਜ ਵੱਡੀ ਨਹੀਂ ਹੋਵੇਗੀ ਤੁਰਕਾਂ ਦਾ ਪਤਾ ਨਹੀਂ ਕਿੰਨੇ ਲੱਖ ਚੜ ਕੇ ਆ ਜਾਣ ਤੇ ਸਾਡੇ ਸੂਰਮੇ ਗਿਣਤੀ ਦੇ ਹੋਣਗੇ ਸੈਂਕੜਿਆਂ ਤੇ ਹਜ਼ਾਰਾਂ ਚ ਹੋਣਗੇ
ਸ਼ਤਰੂ ਬ੍ਰਿੰਦ ਚੜ ਆਏ ਵਿਸਾਲ
ਦੁਸ਼ਮਣ ਬਹੁਤ ਵੱਡੀ ਗਿਣਤੀ ਵਿੱਚ ਚੜ ਕੇ ਆਵੇਗਾ ਤੇ ਆਪਣੇ ਸੂਰਮੇ ਬੜੇ ਥੋੜੇ ਹੋਣਗੇ
ਕਠਨ ਦੁਰਗ ਮਹਿ ਹੋਏ ਪ੍ਰਵੇਸ਼ੂ
ਕੋਈ ਤਗੜਾ ਕਿਲਾ ਹੋਵੇ ਜਿੱਥੇ ਆ ਕੇ ਹੋ ਕੇ ਦੁਸ਼ਮਣਾਂ ਨੂੰ ਮਾਰੀਏ ਖਤਮ ਕਰੀਏ
ਕਹਿ ਜੰਗਲ ਥਲ ਪਿਖ ਹੋ ਵਿਸ਼ੇਸ਼ੂ
ਜਾਂ ਫਿਰ ਕੋਈ ਮਾਲਵੇ ਵਿੱਚ ਇਹੋ ਜਿਹਾ ਥਾਂ ਹੋਵੇ ਜਿੱਥੇ ਆਪਣੀਆਂ ਫੌਜਾਂ ਕੋਲ ਪਾਣੀ ਦੀ ਸੁਵਿਧਾ ਹੋਵੇ ਤੇ ਮਾਰੂ ਥਲ ਹੋਵੇ ਜੰਗਲ ਦਾ ਥਾਂ ਹੋਵੇ ਮਾਲਵਾ ਸਾਰਾ ਜੰਗਲ ਦੇਸ ਵੱਜਦਾ ਮਾਲ ਵਿੱਚ ਕੋਈ ਇਹੋ ਜਿਹਾ ਥਾਂ ਹੋਏ ਜਿੱਥੇ ਯੁੱਧ ਲੜ ਸਕੀਏ।
ਕਿਦੋ ਮਾਰੂਥਲ ਹੈ ਇਤ ਕੋਈ,
ਜਾਂ ਜੰਗਲ ਚ ਮਾਲ ਵਿੱਚ ਕੋਈ ਇਹੋ ਜਿਹਾ ਥਾਂ, ਜਾਂ ਮਾਰੂਥਲ ਕੋਈ ਇੱਧਰ ਇਹੋ ਜਿਹਾ ਹੋਵੇ।
ਕਿਸ ਬਿਦ ਰਹੋ ਮਵਾਸੇ ਹੋਏ,
ਜੋਧ ਭਾਈ ਜੋਧ ਤੂੰ ਦੱਸ ਕਿਸ ਪ੍ਰਕਾਰ ਤੂੰ ਆਕੀ ਹੋਵੇਗਾ ਹੁਣ ਜੰਗ ਲੜਨ ਵਾਸਤੇ। ਇਸ ਤਰ੍ਹਾਂ ਦਾ ਕੋਈ ਪੱਕਾ ਕਿਲਾ ਜਾਂ ਕੋਈ ਜੰਗਲ ਜਾਂ ਕੋਈ ਮਾਰੂਥਲ ਇੱਦਾਂ ਦਾ ਕਿਵੇਂ ਆਕੀ ਹੋ ਕੇ ਰਿਹਾ ਜਾ ਸਕਦਾ, ਕਿਵੇਂ ਰਵੇਂਗਾ ਤੂੰ?
ਜੋਧ ਕਹਿਓ ਕਰ ਜੋਰ ਬਹੋਰ,
ਭਾਈ ਜੋਧ ਜੀ ਨੇ ਹੱਥ ਜੋੜ ਕਰਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ।
ਮਹਾਰਾਜ ਹੋਏ ਸੰਗਰ ਘੋਰ,
ਮਹਾਰਾਜ ਘਮਸਾਨ ਦੀ ਲੜਾਈ ਹੋਏ, ਘਮਸਾਨ ਦਾ ਯੁੱਧ ਸੱਚੇ ਪਾਤਸ਼ਾਹ ਹੋਏਗਾ।
ਅਹੈ ਦਿਲੇਸ਼ਵਰ ਕੀ ਬਹੁ ਸੈਨਾ,
ਦਿੱਲੀ ਦਾ ਜਿਹੜਾ ਬਾਦਸ਼ਾਹ ਹੈ, ਦਿੱਲੀ ਦੇ ਈਸ਼ਵਰ, ਦਿੱਲੀ ਦੇ ਬਾਦਸ਼ਾਹ ਦੀ ਵੱਡੀ ਫੌਜ ਹੋਵੇਗੀ।
ਰਾਜ ਜਗਤ ਕੋ ਗਿਣਤੀ ਹੈ ਨਾ,
ਜਗਤ ਵਿੱਚ ਇਹਨਾਂ ਦਾ ਬਹੁਤ ਵੱਡਾ ਰਾਜ ਹੈ, ਤੁਰਕਾਂ ਦਾ ਗਿਣਤੀ ਕੋਈ ਹੈ ਨੀ, ਕਿੱਥੇ ਤੱਕ ਇਹਨਾਂ ਦਾ ਰਾਜ ਹੈ, ਕਿੰਨੀ ਕੁ ਫੌਜ ਹੋਵੇਗੀ।
ਤਰਹੋ ਆਪ ਕੇ ਮਸਰਬਰ ਹੋਵਹੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਇਹ ਧਰੋ ਆਪ ਕੇ ਮਸਰਬਰ ਹੋਵੋ, ਗਰੀਬ ਨਿਵਾਜ ਸੱਚੇ ਪਾਤਸ਼ਾਹ ਇਹ ਜਿਹੜੇ ਹਨ ਰਾਜ ਜਗਤ ਦੇ ਵਿੱਚ ਗਿਣਤੀ ਕੋਈ ਹੈ ਨੀ, ਟਰੋ ਆਪ ਕੇ ਮਸਰਬਰ ਹੋਵੋ ਤੇ ਮਹਾਰਾਜ ਚੱਲ ਜਾਓ, ਤੁਸੀਂ ਕਿਵੇਂ ਇਹਨਾਂ ਦੇ ਬਰਾਬਰ ਹੋ ਸਕੋਗੇ, ਵੱਡਾ ਇਹਨਾਂ ਦਾ ਰਾਜ ਹੈ, ਆਪ ਟਲ ਜਾਓ, ਬਰਾਬਰ ਨਹੀਂ ਹੋ ਸਕਾਂਗੇ ਇਹਨਾਂ ਦੇ ਲੜ ਕੇ।
ਤੋਪ ਜੰਬੂਰਨ ਕੋ ਗਨ ਜੋਵ ਹੋ,
ਬੜੀਆਂ ਤੋਪਾਂ ਨੇ, 10,000 ਵੱਡੀਆਂ ਤੋਪਾਂ, 50,000 ਵੱਡੇ ਉਹਨਾਂ ਕੋਲ ਜੰਬੂਰਾ ਨੇ, ਤੇ ਤੋਪਾਂ ਜੰਬੂਰਾਂ ਦੇ ਵਿੱਚ ਵੀ ਕਿਵੇਂ ਉਹਨਾਂ ਦੇ ਬਰਾਬਰ ਹੋਵਾਂਗੇ।
ਜੰਗਲ ਵਿਖੇ ਪਰਵੇਸ਼ ਦੂਰ,
ਘੋੜੇ ਤਾਂ ਲਿਆਂਦੇ, ਹੁਣ ਭਾਈ ਜੋਧ ਕਹਿੰਦਾ ਮਾਲਵੇ ਵਿੱਚ ਕਿਤੇ ਦੂਰ ਆਪ ਜੀ ਚਲੇ ਜਾਓ।
ਤਾਲ ਬਿਲੋਕ ਹੋ ਜਹ ਜਲ ਰੂਰ,
ਇੱਥੇ ਬਹੁਤ ਜ਼ਿਆਦਾ ਸੁੰਦਰ ਸਾਫ ਜਲ ਹੋਵੇ, ਐਸਾ ਕੋਈ ਤਲਾਬ ਲੱਭ ਲਈਏ।
ਤਿਸ ਕੇ ਤੀਰ ਰਾਖੀ ਹੈ ਡੇਰਾ,
ਉਸ ਤਲਾਬ ਦੇ ਨੇੜੇ ਆਪਣਾ ਉਤਾਰਾ ਕਰੀਏ, ਉੱਥੇ ਡੇਰਾ ਉਤਾਰੀਏ, ਪੜਾ ਲਾਈਏ।
ਭੇਜਹ ਲਸ਼ਕਰ ਸ਼ਾਹੋ ਕਨੇਰਾ,
ਬਾਦਸ਼ਾਹ ਬਹੁਤ ਵੱਡੀ ਫੌਜ ਭੇਜੇਗਾ।
ਖੋਜ ਖੋਜ ਕਰ ਇਤ ਉਤ ਥਾਨਾ,
ਲੱਭ ਲੁਭ ਕੇ ਇਧਰ ਉਧਰ ਥਾਵਾਂ ਤੇ।
ਹਟ ਹੈ ਜੇ ਹੋਏ ਕਰ ਵੈਰਾਨਾ,
ਉਹ ਜਿਸ ਵੇਲੇ ਫਿਰ ਨਹੀਂ ਲੱਭੋਗੇ ਹੈਰਾਨ ਹੋ ਕੇ, ਤੇ ਮੁੜ ਕੇ ਉਹ ਵੀਰਾਨ ਹੋ ਕੇ ਚਲੇ ਜਾਣਗੇ।
ਜੰਗਲ ਵਿਖੇ ਸੋ ਪ੍ਰਵੇਸ਼ ਨਾਹੀ,
ਮਾਲਵੇ ਦੇ ਵਿੱਚ ਜੰਗਲ ਦੇ ਵਿੱਚ ਉਹ ਫਿਰ ਪ੍ਰਵੇਸ਼ ਨੀ ਜੇ ਹੋਣਗੇ।
ਜਲ ਕੇ ਥਲ ਭੇਵ ਨਾ ਤਿਨ ਪਾਹੀ,
ਇਸ ਤਰ੍ਹਾਂ ਜਲ ਜਦੋਂ ਨਾ ਮਿਲਿਆ ਉਹਨਾਂ ਨੂੰ, ਥਾਂ ਟਿਕਾਣਾ ਨਾ ਮਿਲਿਆ, ਭੇਤ ਨੀ ਪਤਾ ਹੋਵੇਗਾ, ਫਿਰ ਉਹ ਮਾਲਵੇ ਚ ਕਿੱਥੇ ਪ੍ਰਵੇਸ਼ ਹੋ ਜਾਣਗੇ।
ਲਵਪੁਰ ਕੇ ਦਿੱਲੀ ਚਲ ਜਾਏ,
ਲਾਹੌਰ ਵਾਲੇ ਲੱਭ ਲੁਭ ਕੇ ਦਿੱਲੀ ਚਲੇ ਜਾਣਗੇ।
ਬਹੁਰ ਪ੍ਰਵੇਸ਼ ਇਸ ਥਲ ਆਏ,
ਜਦੋਂ ਲਾਹੌਰ ਵਾਲੇ ਚੜ ਕੇ ਦਿੱਲੀ ਨੂੰ ਲੰਘ ਜਾਣਗੇ, ਫਿਰ ਤੁਸੀਂ ਇਸ ਥਾਂ ਤੇ ਆ ਜਾਇਓ।
ਵਿਵਿਧ ਬਿਲਾਸ ਕਰੋ ਹਰ ਖਾਵ ਹੋ,
ਵਿਵਿਧ ਪ੍ਰਕਾਰ ਦੇ ਬਿਲਾਸ ਖੁਸ਼ੀ, ਫਿਰ ਆਪ ਆਨੰਦ ਦੇ ਸਮੇਤ ਰਹੋ।
ਸਿੱਖ ਸੰਗਤ ਕੋ ਸੁਖ ਉਪਜਾਵ ਹੋ,
ਸਿੱਖ ਸੰਗਤਾਂ ਨੂੰ ਅਤਿਅੰਤ ਸੁਖ ਆਨੰਦ ਇਸ ਪ੍ਰਕਾਰ ਉਪਜਾਵੋ, ਪੈਦਾ ਹੋਵੇ।
ਇਸ ਪ੍ਰਕਾਰ ਕੋ ਮਤ ਹੈ ਏਕ,
ਇਸ ਤਰ੍ਹਾਂ ਦਾ ਸਾਹਿਬ ਜੀ ਮੇਰਾ ਤੇ ਇੱਕ ਇਹ ਮਤ ਹੈ। ਭਾਈ ਜੋਧ ਜੀ ਨੇ ਆਪਣੀ ਸਲਾਹ ਦਿੱਤੀ ਹੈ ਵੀ ਤੁਰਕਾਂ ਦੇ ਬਰਾਬਰ ਰਾਜ ਉਹਨਾਂ ਦਾ ਵੱਡਾ ਰਾਜ ਹੈ, ਤੋਪਾਂ ਬੜੀਆਂ, ਜੰਬੂਰ ਬੜੇ ਆ, ਫੌਜਾਂ ਵੱਡੀਆਂ, 22,00,000 ਫੌਜਾਂ ਸ਼ਾਹਜਹਾਨ ਦੇ ਕੋਲ ਨੇ, ਤੇ ਇਸ ਤਰ੍ਹਾਂ ਸੋ ਉਹਨਾਂ ਦੇ ਬਰਾਬਰ ਨਹੀਂ ਹੋ ਪਾਵਾਂਗੇ, ਫੌਜਾਂ ਚੜ੍ਹ ਕੇ ਆਉਣਗੀਆਂ, ਲੱਭ ਲੁੱਭ ਕੇ ਚਲੇ ਜਾਣਗੇ। ਪਾਤਸ਼ਾਹ ਜਦੋਂ ਲਾਹੌਰ ਤੋਂ ਆ ਕੇ ਦਿੱਲੀ ਨੂੰ ਲੰਘ ਜਾਣਗੇ, ਫਿਰ ਆ ਜਾਇਓ, ਸੰਗਤਾਂ ਨੂੰ ਅਤਿਅੰਤ ਸੁੱਖ ਹੋਵੇਗਾ। ਇਸ ਤਰ੍ਹਾਂ ਦੇ ਜਿਸ ਸਮੇਂ ਬਚਨ ਆਖੇ, ਸੋ ਅਤਿਅੰਤ ਬੜਾ ਭਾਰੀ ਸੰਗਤ ਨੂੰ ਸੁੱਖ ਹੋਵੇਗਾ ਇਹ ਬਚਨ ਕਹੇ, ਇੱਕ ਤਾਂ ਕਹਿੰਦਾ ਭਾਈ ਜੋਤ ਮੇਰਾ ਇਹ ਮਤਾ ਹੈ
ਬਿਨ ਬਿਖਾਦ ਹੈ ਜਲਦ ਵਿਵੇਕ,
ਇਹਦੇ ਵਿੱਚ ਕੋਈ ਝਗੜਾ ਨਹੀਂ ਕਰਨਾ ਪਊ, ਕੋਈ ਲੜਾਈ ਨਹੀਂ ਹੋਊਗੀ, ਬਿਖਾਦ ਝਗੜੇ ਤੋਂ ਬਿਨਾਂ ਯੁੱਧ ਤੋਂ ਬਿਨਾਂ ਇਸ ਤਰ੍ਹਾਂ ਸਰ ਸਕਦਾ ਹੈ।
ਸ੍ਰੀ ਹਰਗੋਬਿੰਦ ਸੁਮਤ ਨਿਧਾਨ,
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸ੍ਰੇਸ਼ਟ ਮਤ ਦੇ ਖਜ਼ਾਨੇ,
ਸੁਨਤ ਜੋਧ ਤੇ ਕੀਨ ਬਖਾਨ,
ਭਾਈ ਜੋਧ ਨੇ ਜਿਹੜੀ ਇਹ ਸਲਾਹ ਦਿੱਤੀ ਤੇ ਭਾਈ ਜੋਤ ਤੋਂ ਸੁਣ ਕੇ ਮਹਾਰਾਜ ਸਾਹਿਬ ਆਖਣ ਲੱਗੇ
ਇਹ ਮਤ ਨਹੀਂ ਪਸੰਦ ਹਮਾਰੇ,
ਕਹਿੰਦੇ ਭਾਈ ਜੋਤ ਤੇਰਾ ਜਿਹੜੀ ਸਲਾਹ ਨਾ ਸਾਡੇ ਨੀ ਪਸੰਦ ਆਈ, ਬੇ ਜਿਹੜਾ ਤੂੰ ਕਹਿੰਦਾ ਤੁਸੀਂ ਜੰਗਲ ਚ ਚਲੇ ਜਾਓ, ਜੰਗਲ ਚ ਭੱਜ ਜਾਓ, ਇਹ ਮਹਾਰਾਜ ਕਹਿੰਦੇ ਨੇ ਤੇਰਾ ਇਹ ਜਿਹੜਾ ਸਲਾਹ ਹੈ ਤੇਰੀ ਮਤ ਸਾਡੇ ਨੀ ਜੇ ਪਸੰਦ ਆਈ।
ਹੋਏ ਨਾ ਜੰਗ ਨਾ ਸ਼ਤਰੂ ਮਾਰੇ,
ਜੰਗ ਨਾ ਹੋਵੇ ਨਾ ਦੁਸ਼ਮਨਾਂ ਨੂੰ ਮਾਰੀਏ, ਨੀ ਸਲਾਹ ਸਾਡੇ ਕੰਮ ਆਈ।
ਸ਼ਾਹੋ ਸਹਿਤ ਗਨ ਤੁਰਕ ਬਖਾਨੇ,
ਬਾਦਸ਼ਾਹ ਦੇ ਸਮੇਂ ਜਿਹੜਾ ਤੂੰ ਕਿੰਨਾ ਤੁਰਕ ਬਹੁਤੇ ਹਨ, 22 ਲੱਖ ਫੌਜਾਂ ਹਨ,
ਲੜਹਿ ਨਾ ਅਬ ਉਰ ਮੈਂ ਡਰ ਮਾਨੇ,
ਲੜਾਂਗੇ ਨੀ ਹੁਣ ਹਿਰਦੇ ਚ ਉਹਨਾਂ ਤੋਂ ਡਰ ਜਾਵਾਂਗੇ।
ਪਲਟ ਲੈਣ ਤੁਰੰਗਮ ਕੇਰਾ,
ਘੋੜੇ ਦਾ ਜਿਹੜਾ ਬਦਲਾ ਲੈਣ ਵਾਸਤੇ
ਤੋਰਨ ਚਹੀਤ ਕਰਨ ਵਡੇਰਾ,
ਇਸ ਪ੍ਰਕਾਰ ਬਦਲਾ ਵੀ ਲੈਣਾ ਹੈ, ਇਹਨਾਂ ਨੂੰ ਮਾਰਨਾ ਵੀ ਚਾਹੀਦਾ, ਇਹ ਵੱਡਾ ਯੁੱਧ ਕਰਨਾ ਚਾਹੁੰਦੇ ਆ।
ਸ਼ਸਤਰ ਤੁਰੰਗਮ ਸੈਨਾ ਰਾਖਣ,
ਸ਼ਸਤਰ ਫੌਜਾਂ ਘੋੜੇ ਰੱਖਣੇ,
ਹੋਤ ਸਫਲ ਸੰਗਰ ਕੇ ਕਾਂਖਨ,
ਇਹਦਾ ਫਾਇਦਾ ਤਾਂ ਤਾਂ ਹੀ ਹੈ ਨਾ ਵੀ ਘੋੜੇ ਰੱਖੇ ਆ, ਫੌਜਾਂ ਰੱਖੀਆਂ ਤੇ ਯੁੱਧ ਕਰੀਏ ਤਾਂ ਸਫਲਤਾ ਘੋੜੇ ਰੱਖਣ ਦੀ ਹੈ। ਹੁਣ ਲੋਕਾਂ ਨੂੰ ਦਿਖਾਉਣ ਵਾਸਤੇ ਥੋੜ੍ਹੇ ਨਾ ਘੋੜੇ ਰੱਖੇ ਆ ਜਾਂ ਸ਼ਸਤਰ ਰੱਖੇ ਆ, ਇਹ ਤੇ ਜਦੋਂ ਬੈਰੀ ਚੜ੍ਹ ਕੇ ਆਵੇ ਤੇ ਉਹਨਾਂ ਦੇ ਲਾਹੂ ਲਾਈਏ, ਇਸ ਵਾਸਤੇ ਰੱਖੇ ਹਨ।
ਤੁਰਕਨ ਸਾਥ ਲੜਨ ਗੁਣ ਘਨੇ,
ਤੁਰਕਾਂ ਨਾਲ ਲੜਨ ਚ ਵੱਡੇ ਭਾਰੀ ਗੁਣ ਹਨ ਗੇ,
ਮਰੇ ਦੇਵਪੁਰ ਬਾਸਾ ਬਨੇ,
ਜਦੋਂ ਯੁੱਧ ਦੇ ਵਿੱਚ ਕੋਈ ਸ਼ਹਾਦਤ ਪ੍ਰਾਪਤ ਕਰ ਜਾਵੇ, ਯੁੱਧ ਲੜਦਿਆਂ ਲੜਦਿਆਂ ਆਪਣੀ ਜਾਨ ਦੇ ਜਾਵੇ, ਸਿੱਧਾ ਸੱਚਖੰਡ ਚ ਪਹੁੰਚਦਾ ਹੈ, ਕਿਤੇ ਰਾਹ ਚ ਕੋਈ ਰੁਕਾਵਟ ਨੀ, ਅੜਚਣ ਮੁਸ਼ਕਿਲ ਨੀ ਉਹਨੂੰ ਆਉਂਦੀ ਕਿਸੇ ਪੁਰੀ ਚ ਵੀ, ਤੇ ਦੇਵਪੁਰੀ ਵਿੱਚ ਉਹ ਸੱਚਖੰਡ ਚ ਪਹੁੰਚਦਾ ਹੈ।
ਅਨੇਕ ਪ੍ਰਕਾਰਨ ਕੇ ਸੁਖ ਪਾਏ,
ਉੱਤੇ ਵੀ ਜਾ ਕੇ ਯੁੱਧ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਸੁਖ ਉਸ ਨੂੰ ਪ੍ਰਾਪਤ ਹੁੰਦੇ ਹਨ।
ਜਨਮ ਜਨਮ ਕੇ ਕਸ਼ਟ ਮਿਟਾਏ,
ਜਨਮਾਂ ਜਨਮਾਂਤਰਾਂ ਦੇ ਉਹਦੇ ਕਸ਼ਟ ਜੋ ਦੁੱਖ ਹਨ ਉਹ ਮਿਟ ਜਾਂਦੇ ਹਨ।
ਜੀਵਤ ਜਸ ਥੀਵਤ ਜਗ ਮਾਹੀ,
ਜਿਹੜਾ ਯੁੱਧ ਵਿੱਚ ਜੂਝਦਾ ਸ਼ਹੀਦ ਹੁੰਦਾ ਹੈ ਤੇ ਉਸ ਨੂੰ ਸਵਰਗ ਸੱਚਖੰਡ ਪ੍ਰਾਪਤ ਹੁੰਦਾ, ਤੇ ਜਿਹੜਾ ਯੁੱਧ ਜਿੱਤ ਕੇ ਜਿਉਂਦਾ ਰਹਿ ਜਾਵੇ, ਦੁਨੀਆਂ 'ਚ ਜੈ ਜੈਕਾਰਾਂ ਹੁੰਦੀਆਂ ਨੇ ਉਹਦੇ, ਇਹ ਸੰਸਾਰ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ।
ਸੁਖ ਭੋਗਤ ਹੋਏ ਬਿਘਨ ਬਿਨਾਹੀ,
ਵੱਡੇ ਭਾਰੀ ਸੁਖ ਉਸ ਨੂੰ ਪ੍ਰਾਪਤ ਹੁੰਦੇ ਆ, ਬਿਘਨਾਂ ਦਾ ਨਾਸ ਹੁੰਦਾ ਹੈ।
ਲੋਕ ਜੇ ਦੋਨੋ ਹਲਤ ਪਲੰਤੇ,
ਲੋਕ ਜਿਹੜੇ ਦੋ ਨੇ, ਇੱਕ ਤੇ ਹਲਤ ਹੈ ਦੂਜਾ ਪਲਤ ਪਰਲੋਕ ਹੈ, ਲੋਕ ਅਤੇ ਪਰਲੋਕ ਜਿਹੜੇ ਦੋਵੇਂ ਲੋਕ ਹਨ।
ਸੁਪਟਨ ਕੀ ਪੁਜ ਸੋ ਲਟਕੰਤੇ,
ਆ ਲੋਕ ਵੀ ਤੇ ਪਰਲੋਕ ਵੀ ਸਮਝੋ ਵੇ ਸੂਰਮਿਆਂ ਦੀਆਂ ਬਾਹਾਂ ਨਾਲ ਲਟਕਦਾ ਹੈ। ਜਿਹੜੇ ਲੋਕ ਤੇ ਪਰਲੋਕ ਦੀ ਗੱਲ ਕਰਦੇ ਆ ਵੀ ਲੋਕ ਦਾ ਸੁਖ ਪਰਲੋਕ ਦਾ, ਇਹ ਸੂਰਮਿਆਂ ਦੀਆਂ ਬਾਹਾਂ ਦੇ ਵਿੱਚ ਲੋਕ ਪਰਲੋਕ ਜਿਹੜਾ ਲਟਕਦਾ ਹੈ।
ਹਮ ਛਤਰੀ ਕਿਮ ਛੋਰ ਹੈ ਰਨ ਕੋ,
ਅਸੀਂ ਛਤਰੀ ਆ ਭਾਈ ਜੋਧ, ਦੁਸ਼ਮਣ ਚੜ ਕੇ ਆ ਰਿਹਾ, ਅਸੀਂ ਭੱਜੇ ਹੀ ਏ, ਇਹ ਤੇਰੀ ਸਲਾਹ ਨੀ ਪਸੰਦ ਆਈ ਸਾਨੂੰ, ਅਸੀਂ ਛਤਰੀ ਆ, ਦੁਸ਼ਮਣ ਚੜ ਕੇ ਆਇਆ ਹੋਵੇ ਉਹ ਅਸੀਂ ਕਿਵੇਂ ਯੁੱਧ ਛੱਡ ਦੀਏ, ਜੰਗ ਛੱਡ ਦੀਏ।
ਅਬ ਹੈ ਮਨੋਰਥ ਹੋਇਸ ਮਨ ਕੋ,
ਹੁਣ ਸਾਡਾ ਇਹ ਮਨੋਰਥ ਹੈ ਬਈ ਯੁੱਧ ਕਰੀਏ ਜੰਗ ਕਰੀਏ।
ਦੇਖੋ ਜਬ ਹੈ ਪੜਹਿ ਸੰਗਰਾਮੂ,
ਭਾਈ ਜੋਧ ਵੇਖਦਾ ਰਹਿ ਤੁਰਕ ਚੜ ਕੇ ਆਉਣਗੇ, ਤੇ ਜਦੋਂ ਅਸੀਂ ਹੁਣ ਇਹ ਜੰਗ ਪਵੇਗਾ ਸਾਡਾ ਤੁਰਕਾਂ ਨਾਲ,
ਸ਼ਤਰੂ ਪਠਾਵੋ ਜਮ ਕੇ ਧਾਮੂ,
ਇਹ ਜਿਹੜੇ ਦੁਸ਼ਮਣ ਬਣ ਕੇ ਗੁਰੂ ਘਰ ਦੇ ਆ ਰਹੇ ਆ ਉਹਨਾਂ ਨੂੰ ਸਭ ਨੂੰ ਜਮਾਂ ਦੀ ਪੁਰੀ ਚ ਭੇਜ ਦੇਣਾ, ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬਚਨ ਹੈ। ਜੇ ਮਹਾਰਾਜ ਨੇ ਕਿਹਾ ਇਹਨਾਂ ਨੂੰ ਜੰਮਪੁਰੀ ਭੇਜਣਾ ਤੇ ਜਿੰਨੇ ਮਾਰੇ 35 ਦੇ 35,000 ਜੰਮਪੁਰੀ ਚ ਹੀ ਗਏ ਨੇ, ਨਰਕਾਂ ਚ ਗਏ ਸਾਰੇ, ਮਹਾਰਾਜ ਕਹਿੰਦੇ ਵੇਖ ਕਿੱਦਾਂ ਭੇਜਦਾ ਇਹਨਾਂ ਨੂੰ ਨਰਕਾਂ ਨੂੰ ਸਾਰਿਆਂ ਨੂੰ।
ਭਯੋ ਯੁੱਧ ਜੁਗ ਸਮੈ ਹਮਾਰਾ।
ਦੋ ਵਾਰੀ ਪਹਿਲਾਂ ਜੰਗ ਹੋ ਗਿਆ, ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ ਤੇ ਦੂਜਾ ਸ੍ਰੀ ਹਰਗੋਬਿੰਦਪੁਰੇ ਹੋਇਆ ਹੈ। ਦੋ ਵਾਰੀ ਯੁੱਧ ਇਹਨਾਂ ਨਾਲ ਹੋ ਚੁੱਕਿਆ ਹੈ।
ਅਬ ਵਿਸਾਲ ਹੀ ਪਰ ਹੈ ਅਖਾਰਾ।
ਐਣ ਕੀ ਤਾਂ ਬੜਾ ਭਾਰੀ ਯੁੱਧ ਪਵੇਗਾ, ਘਮਸਾਨ ਦੀ ਲੜਾਈ ਹੋਣੀ ਆ ਤੁਰਕਾਂ ਨਾਲ।
ਸ਼ਸਤਰ ਸਮੇਤ ਬੜੇ ਉਮਰਾਵ।
ਸ਼ਸਤਰਾਂ ਦੇ ਸਮੇਤ ਵੱਡੇ ਵੱਡੇ ਜਿਹੜੇ ਉਮਰਾਵ ਅਹਿਲਕਾਰ ਨੇ ਬਾਦਸ਼ਾਹ ਦੇ।
ਮਾਰ ਹੈ ਪੁਨ ਦਫਨ ਹੈ ਰਣ ਥਾਵ।
ਮਾਰ ਕੇ ਨਾ ਇਹਨਾਂ ਨੂੰ ਮੁੜ ਕੇ ਜੰਗ ਦੇ ਮੈਦਾਨ ਚ ਉੱਥੇ ਹੀ ਦੱਬਾਂਗੇ, ਮਿੱਟੀ ਵਿੱਚ ਰੋਲ ਦੇਣੇ ਇਹਨਾਂ ਦੇ ਸਾਰੇ ਹੀ ਵੱਡੇ ਵੱਡੇ ਜਰਨੈਲ ਜਿਹੜੇ ਆਉਣਗੇ। ਸਣੇ ਸ਼ਸਤਰ ਜ਼ਮੀਨ ਚ ਉੱਥੇ ਦੱਬਾਂਗੇ ਇਹਨਾਂ ਨੂੰ।
ਉੱਪਰ ਬੈਠਕ ਬਨ ਹੈ ਹਮਾਰੀ।
ਥੱਲੇ ਇਹਨਾਂ ਨੂੰ ਦੱਬ ਕੇ ਉੱਤੇ ਆਪਣਾ ਆਸਣ ਲਾਵਾਂਗੇ, ਉੱਪਰ ਥੜਾ ਬਣਾਵਾਂਗੇ, ਉਹਦੇ ਉੱਤੇ ਅਸੀਂ ਬੈਠਾਂਗੇ। ਏਦਾਂ ਹੀ ਸ੍ਰੀ ਹਰਗੋਬਿੰਦਪੁਰੇ ਕੀਤਾ ਜੀ। ਵੱਡੇ ਵੱਡੇ ਜਰਨੈਲ ਸਾਰੇ ਹੀ ਮਾਰ ਕੇ ਥੱਲੇ ਦੱਬ ਕੇ ਉਹ ਤੋਂ ਬਾਅਦ ਉੱਤੇ ਥੜਾ ਬਣਾਇਆ ਅਤੇ ਉੱਥੇ ਦਮਦਮਾ ਸਾਹਿਬ ਸਥਾਨ ਸ੍ਰੀ ਹਰਗੋਬਿੰਦਪੁਰ ਦੇ ਵਿੱਚ। ਸੋ ਮਹਾਰਾਜ ਸਾਹਿਬ ਦੇ ਨਾਂ 'ਤੇ ਨਗਰ ਵਸਾਇਆ। ਬਾਬਾ ਬਿਧੀ ਚੰਦ ਸਾਹਿਬ ਨੇ ਕਿਹਾ ਸੀ ਮਹਾਰਾਜ ਆਪਣੇ ਨਾਂ 'ਤੇ ਸ੍ਰੀ ਹਰਗੋਬਿੰਦਪੁਰੇ ਨਗਰ ਦਾ ਨਾਂ ਰੱਖੋ। ਤੋ ਉੱਥੇ ਦਮਦਮਾ ਸਥਾਨ ਬਣਾਇਆ, ਜਿਹੜਾ ਵੱਡੇ ਜਰਨੈਲਾਂ ਨੂੰ ਮਾਰ ਕੇ ਥੱਲੇ ਦੱਬ ਕੇ ਮਿੱਟੀ 'ਚ ਉੱਤੇ ਥੜਾ ਬਣਾ ਕੇ ਬੈਠੇ। ਭਾਈ ਜੋਧ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਆਖਦੇ ਆ, ਭਾਈ ਜੋਧ ਦੇਖ ਜਿਹੜਾ ਵੱਡੇ ਵੱਡੇ ਜਰਨੈਲ ਆਉਂਦੇ ਆ ਮਾਰ ਕੇ ਧਰਤੀ 'ਤੇ ਖੱਡਾ ਪੁੱਟ, ਉੱਥੇ ਦੱਬ, ਉਹਦੇ ਉੱਤੇ ਥੜਾ ਬਣਾ ਕੇ ਸਾਡੀ ਬੈਠਕ ਬਣੇਗੀ, ਉਹਦੇ ਉੱਤੇ ਬੈਠਾਂਗੇ।
ਬੈਠ ਹੈ ਬੋਲ ਹੈ ਸਾਥ ਤੁਮਾਰੀ।
ਉੱਤੇ ਬੈਠ ਕੇ ਜਰਨੈਲਾਂ ਨੂੰ ਥੱਲੇ ਦੱਬ ਕੇ ਉਸ ਤੋਂ ਬਾਅਦ ਤੇਰੇ ਨਾਲ ਅਸੀਂ ਬਚਨ ਕਰਾਂਗੇ।
ਲਰਬੇ ਹੇਤ ਬਤਾਵੋ ਥਾਨ।
ਐ ਨਾ ਕਹਿਵੇ ਜਮਾਲ ਵਿੱਚ ਕਿਤੇ ਚਲੇ ਜਾਓ, ਕਿਤੇ ਪਾਣੀ ਦਾ ਤਲਾਬ ਉੱਧਰ ਚੱਲ ਜਾਓ, ਅਲੋਰੋਂ ਫੋ ਜਾਓ ਤਾਂ ਉਹ ਮੁੜ ਕੇ ਲੱਭ ਲੁਭ ਕੇ ਮੁੜ ਜਾਓ, ਇੱਦਾਂ ਨਾ ਦੱਸ। ਤੂੰ ਯੁੱਧ ਕਰਨ ਦਾ ਟਿਕਾਣਾ ਦੱਸ ਸਾਨੂੰ, ਅਸੀਂ ਤੇਰੇ ਕੋਲ ਇਹ ਸਲਾਹ ਨਹੀਂ ਲਈ ਭਾਈ ਜੋਧ ਬਈ ਅਸੀਂ ਕਿੱਧਰ ਜਾਈਏ। ਤੇਰੇ ਕੋਲ ਤਾਂ ਇਹ ਪੁੱਛਿਆ ਵੀ ਕੁਕਿਲਾ ਦੱਸ ਜਿੱਥੇ ਲੜ ਸਕੀਏ, ਕੋਈ ਮਾਲਵੇ ਦਾ ਕੋਈ ਇਹੋ ਜਿਹਾ ਟਿਕਾਣਾ ਦੱਸ ਜਿੱਥੇ ਅਸੀਂ ਦੁਸ਼ਮਣਾਂ ਦੇ ਲਾਹੁ ਲਾ ਸਕੀਏ, ਜਾਂ ਕੋਈ ਇਹੋ ਜਿਹਾ ਮਾਰੂਥਲ ਦੱਸ ਜਿੱਥੇ ਦੁਸ਼ਮਣਾਂ ਨੂੰ ਭਜਾ ਭਜਾ ਕੇ ਮਾਰੀਏ। ਇਹ ਸਲਾਹ ਤਾਂ ਅਸੀਂ ਮੰਗੀ ਨਹੀਂ ਤੇਰੇ ਕੋਲੋਂ ਵੀ ਤੁਸੀਂ ਭਾਜੋ, ਇਹ ਨਹੀਂ ਸਾਨੂੰ ਤੇ ਅਸੀਂ ਉੱਥੇ ਦੱਬ ਕੇ ਇਹਨਾਂ ਨੂੰ ਮਾਰ ਕੇ ਵੱਡੇ ਵੱਡੇ ਜਰਨੈਲਾਂ ਨੂੰ ਉੱਤੇ ਥੜਾ ਬਣਾ ਕੇ ਤੇਰੇ ਨਾਲ ਬਚਨ ਕਰਾਂਗੇ। ਬਸ ਤੂੰ ਇੰਨਾ ਦੱਸ ਬਈ ਲੜਨ ਵਾਸਤੇ ਟਿਕਾਣਾ ਕੋਈ ਦੱਸ।
ਜਹਾਂ ਪਰ ਹੈ ਤੁਰਕਨ ਕਮਸਾਨ।
ਜਿੱਥੇ ਤੁਰਕਾਂ ਦੇ ਨਾਲ ਕਮਸਾਨ ਦੀ ਲੜਾਈ ਕਰ ਸਕੀਏ ਅਸੀਂ।
ਰਣ ਤਜਬੋ ਮੋਹਿ ਨਹਿ ਮਨ ਭਾਵੈ।
ਯੁੱਧ ਛੱਡ ਕੇ ਕਿਸੇ ਪਾਸੇ ਜਾਣਾ ਇਹ ਸਾਨੂੰ ਚੰਗਾ ਨਹੀਂ ਲੱਗਦਾ, ਸਾਡੇ ਮਨ ਪਸੰਦ ਨਹੀਂ ਇਹ ਗੱਲ।
ਅਹੈ ਉਚਿਤ ਲਰਬੇ ਜਸ ਪਾਵੈ।
ਯੁੱਧ ਲੜਨਾ, ਜੰਗ ਦੇ ਵਿੱਚ ਜੂਝਣਾ, ਦੁਸ਼ਮਣਾਂ ਨੂੰ ਮਾਰਨਾ ਜਾਂ ਮਰਨਾ ਇਹ ਚੰਗਾ ਲੱਗਦਾ ਸਾਨੂੰ।
ਜੋਧ ਰਾਏ ਲਖ ਸਤਿਗੁਰ ਆਸ਼ੈ।
ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਜੀ ਦਾ ਆਸਾ ਜਾਣ ਕਰਕੇ ਭਾਈ ਜੋਧ ਰਾਏ ਜੀ
ਹਰਖਤ ਮੁਖ ਤੇ ਬਾਕ ਪ੍ਰਕਾਸ਼ੈ
ਬੜੇ ਪ੍ਰਸੰਨ ਹੋਏ, ਖੁਸ਼ ਹੋਏ। ਖੁਸ਼ ਹੋ ਕਰਕੇ ਆਪਣੇ ਮੁਖ ਤੋਂ ਇਸ ਤਰ੍ਹਾਂ ਬਚਨ ਭਾਈ ਜੋਧ ਰਾਏ ਜੀ ਨੇ ਆਖੇ।
ਧੰਨ ਗੁਰੂ ਸਭ ਕੁਛ ਤੁਮ ਹਾਥ।
ਭਾਈ ਜੋਧ ਜੀ ਕਹਿੰਦੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ, ਧੰਨ ਹੋ ਸੱਚੇ ਪਾਤਸ਼ਾਹ, ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਮਹਾਰਾਜ ਚਾਹੋ ਤਾਂ ਇੱਕ ਛਿਨ ਵਿੱਚ ਸਾਰਾ ਤੁਰਕਾਣਾ ਹੀ ਖਤਮ ਕਰ ਸਕਦੇ ਹੋ। ਸਭ ਕੁਝ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਡੇ ਹੱਥ ਵਿੱਚ, ਧੰਨ ਹੋ ਤੁਸੀਂ ਗੁਰੂ ਜੀ।
ਚਾਹੋ ਸੋ ਕਰੋ ਬਾਕ ਕੇ ਸਾਥ।
ਜੋ ਤੁਸੀਂ ਚਾਹੋ ਤੇ ਤੁਸੀਂ ਤਾਂ ਬਚਨ ਕਰ ਦੋ, ਲੜਨਾ ਤੇ ਬੜੀ ਦੂਰ ਦੀ ਗੱਲ ਹੈ। ਸਾਹਿਬ ਜੀ ਤੁਸੀਂ ਬਚਨ ਕਰ ਦੋ ਤੇ ਬਚਨਾਂ ਨਾਲ ਹੀ ਸਭ ਕੁਝ ਕਰ ਸਕਦੇ ਹੋ। ਐਸੇ ਸੂਰਬੀਰ ਬਚਨ ਕੇ ਬਲੀ ਤੁਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਜੋ ਚਾਹੋ ਆਪਣੇ ਬਾਕ ਕਰਕੇ ਬਚਨ ਕਰਕੇ ਹੀ ਕਰ ਸਕਦੇ ਹੋ।
ਲਰਬੇ ਤੇ ਕਿਉਂ ਹੋਏ ਨਾ ਸਕਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਲੜ ਕੇ ਕਿਉਂ ਨਹੀਂ ਹੋ ਸਕਦਾ, ਤੁਸੀਂ ਬਚਨ ਕਰਕੇ ਹੀ ਕਰ ਸਕਦੇ ਹੋ। ਜੇ ਯੁੱਧ ਚ ਮੈਦਾਨ ਚ ਤੁਸੀਂ ਆ ਜਾਓ ਕਿਉਂ ਨਾ ਤੁਰਕਾਂ ਨੂੰ ਮਾਰ ਮਾਰ ਕੇ ਤੇ ਉਹਦਾ ਜਰਨੈਲਾਂ ਨੂੰ ਦੱਬ ਕੇ ਉੱਤੇ ਥੜਾ ਬਣਾ ਕੇ ਬੈਠੋਗੇ।
ਮਰ ਹੈ ਸ਼ਤਰੂ ਰਿਸ ਕਰ ਜੋ ਤੱਕ ਹੀ,
ਜਿਹੜਾ ਦੁਸ਼ਮਣ ਤੁਹਾਡੇ ਵੱਲ ਵੀ ਰਸ ਗੁੱਸੇ ਚ ਆ ਕੇ ਤੱਕੇਗਾ ਨਾ, ਯਾਦ ਰੱਖਣ ਉਹ ਜਿਹੜਾ ਗੁਰੂ ਘਰ ਵੱਲ ਗੁੱਸੇ ਨਾਲ ਤੱਕਦਾ ਮਰਦਾ ਹੀ ਮਰਦਾ ਹੈ। ਅੱਜ ਤੱਕ ਦੀ ਹਿਸਟਰੀ ਦੇ ਵਿੱਚ ਜਿਹੜਾ ਵੀ ਗੁਰੂ ਘਰ ਦੇ ਉੱਤੇ ਚੜ੍ਹ ਕੇ ਆਇਆ ਉਹ ਮਰ ਮੁੱਕਿਆ ਹੈ, ਖਤਮ ਹੋ ਗਿਆ ਹੈ। ਇਸ ਵਾਸਤੇ ਗੁਰੂ ਘਰ ਤਾਂ ਝੁਕਣਾ ਹੈ, ਅੜਨਾ ਨਹੀਂ ਗੁਰੂ ਘਰ ਦੇ ਨਾਲ ਕਦੇ ਵੀ। ਜਿਹੜਾ ਗੁਰੂ ਘਰ ਦੇ ਨਾਲ ਕੋਈ ਵੀ ਅੜਿਆ ਸਭ ਮਰੇ ਨੇ, ਅਤੇ ਜਿਹੜਾ ਅੱਗੇ ਆਉਣ ਵਾਲੇ ਸਮੇਂ 'ਚ ਹੰਕਾਰ ਕਰੇ ਵੀ ਅਸੀਂ ਗੁਰੂ ਘਰ ਨਾਲ ਅੜ ਲਵਾਂਗੇ, ਅਤੇ ਜਿਹੜੇ ਪਹਿਲਾਂ ਨਰਕਾਂ ਨੂੰ ਚਲੇ ਗਏ ਭਾਈ ਤੁਸੀਂ ਵੀ ਤਿਆਰੀ ਕਰ ਲਓ ਆਪਣੀ ਫਿਰ, ਵੀ ਜੇ ਤੁਸੀਂ ਅੜਨਾ ਹੀ ਆ ਗੁਰੂ ਘਰ ਨਾਲ। ਅੜ ਕੇ ਗੁਰੂ ਘਰ ਤੋਂ ਕੁਝ ਨਹੀਂ ਜੇ ਮਿਲਦਾ, ਇੱਥੇ ਸਭ ਕੁਝ ਝੁੱਕ ਕੇ ਮਿਲਦਾ। ਭਰੇ ਖਜ਼ਾਨੇ ਸਾਹਿਬ ਕੇ ਨੀਵਾਂ ਹੋ ਕੇ ਲੁੱਟ, ਜਿੰਨਾ ਨਿਮਰਤਾ ਰੱਖੇਗਾ ਓਨਾ ਹੀ ਗੁਰੂ ਘਰੋਂ ਜੋ ਮਰਜ਼ੀ ਲੈ ਜਾਈ, ਰਾਜ ਭਾਗ ਤਖਤੋ ਤਾਜ, ਇੱਥੇ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਏ ਕੀ ਨਹੀਂ ਤੁਹਾਡੇ ਘਰ ਸਾਰਾ ਕੁਝ ਹੀ ਹੈ ਮੇਰੇ ਮਾਲਕ। ਪਰ ਅੜ ਕੇ ਨਹੀਂ, ਇੱਥੇ ਝੁੱਕ ਕੇ ਲਓ, ਜਿੰਨਾ ਝੁਕੋਗੇ ਓਨਾ ਹੀ ਲੈ ਜਾਓ ਇੱਥੋਂ, ਅਤੇ ਜਿੰਨਾ ਆਕੜੋਂਗੇ ਗੁਰੂ ਘਰ ਦੇ ਨਾਲ ਓਨਾ ਹੀ ਨੁਕਸਾਨ ਹੋਣਾ, ਆਪਣਾ ਹੀ ਕਰਾਂਗੇ, ਕਿਸੇ ਦਾ ਕੁਝ ਨਹੀਂ ਜਾ ਜਾਣਾ, ਆਪਣੇ ਪੈਰਾਂ 'ਚ ਆਪੇ ਕੁਹਾੜਾ ਮਾਰ ਕੇ ਆਪਣੇ ਪੈਰ ਵਡਾ ਲਵਾਂਗੇ। ਇਸ ਵਾਸਤੇ ਸੁਚੇਤ ਹੋਈਏ, ਗੁਰੂ ਘਰ ਜਦੋਂ ਵੀ ਆਉਣਾ ਨਿਮਰਤਾ ਦੇ ਨਾਲ ਆਈਏ, ਹਲੀਮੀ ਨਾਲ ਗਰੀਬੀ ਧਾਰ ਕੇ ਆਈਏ ਗੁਰੂ ਘਰ, ਤੇ ਜਿੰਨਾ ਝੁਕੋਗੇ ਗੁਰੂ ਘਰ ਉਨੀਆਂ ਬਖਸ਼ਿਸ਼ਾਂ ਵੱਡੀਆਂ ਹੋਣਗੀਆਂ।
ਲੜਨ ਕੋ ਕਾਤ ਸੁਨੀਜੈ,
ਇੱਥੇ ਲੜਨ ਦਾ ਭਾਈ ਜੋ ਜੀ ਕਹਿੰਦੇ ਮਹਾਰਾਜ ਦਾ ਜਿਹੜਾ ਸੁਣਨਾ ਕਰੋ।
ਭਰਿਓ ਤਾਲ ਜਲ ਚਾਹਾਂ ਲਖੀਜੈ,
ਇੱਥੇ ਵੱਡਾ ਤਲਾਬ ਭਰਿਆ ਹੋਇਆ ਜਲ ਦਾ ਮੈਂ ਜਾਣਦਾ ਹਾਂ।
ਚੋਹੋ ਦਿਸ਼ ਮਹਿ ਉਜਾੜ ਹੋਏ ਭਾਰੀ,
ਚੋ ਪਾਸੇ ਬੜਾ ਭਾਰੀ ਉਜਾੜ ਹੋਵੇ, ਤੇ ਇਸ ਤਰ੍ਹਾਂ ਮਹਾਰਾਜ ਚੋਂ ਪਾਸੇ ਉਜਾੜ ਹੀ ਉਜਾੜ ਜੰਗਲ ਹੋਵੇ, ਵਿਚਕਾਰ ਤਲਾਬ ਹੋਵੇ।
ਹੋਜੇ ਉਪਾਏ ਨਹੀਂ ਕਿਤ ਬਾਰੀ,
ਕਿਤੇ ਪਾਣੀ ਲੱਭਣ ਤਾਂ ਪਾਣੀ ਲੱਭਿਆ ਨਾ ਉੱਥੇ ਲੱਭੇ।
ਸੋ ਸਰਵਰ ਕੇ ਰਹੋ ਚਹੁ ਔਰ,
ਚੋਂ ਪਾਸੇ ਐਸਾ ਕੋਈ ਸਰੋਵਰ ਤਲਾਬ ਹੋਵੇ, ਗੁਰੂ ਹਰਗੋਬਿੰਦ ਪਾਤਸ਼ਾਹ ਉੱਥੇ ਡੇਰਾ ਉਤਾਰਾ ਕਰ ਲਿਆ, ਉੱਥੇ ਪੜਾ ਕਰੀਏ।
ਪਾਏ ਨਹਲ ਹੈ ਪਰੇ ਬੜ ਜੋਰ,
ਮੋਰਚਾ ਬੰਦੀ ਇੱਦਾਂ ਦੀ ਕਰੀਏ ਬਈ ਵੱਡਾ ਜ਼ੋਰ ਵੀ ਪੈ ਜਾਵੇ ਤਾਂ ਸਾਹਿਬ ਜੀ ਪੈਰ ਨਾ ਹਿੱਲਣ, ਬਈ ਕਿੱਡਾ ਹੀ ਤਗੜਾ ਮੋਰਚਾ ਬੰਦੀ ਕਿਉਂ ਨਾ ਹੋਵੇ ਤੇ ਪੈਰ ਪਿੱਛੇ ਨਾ ਹਟਣ।
ਕਿਤਕ ਕਾਲ ਜਬ ਜੁੱਧ ਪ੍ਰਕਾਸ਼ੇ,
ਜਦੋਂ ਇਸ ਤਰ੍ਹਾਂ ਦੇ ਕੇ ਟਿਕਾਣੇ ਤੇ ਜੰਗ ਹੋਵੇਗਾ, ਕੁਝ ਸਮੇਂ ਜਦੋਂ ਜੰਗ ਪ੍ਰਕਾਸ਼ੇਗਾ ਭਾਵ ਜੰਗ ਹੋਵੇਗਾ।
ਰਿਪ ਗਨ ਕੋ ਬਹੁ ਲੱਗ ਹੈ ਪਿਆਸੇ,
ਲੜ ਲੜ ਕੇ ਫਿਰ ਦੁਸ਼ਮਣਾਂ ਨੂੰ ਬੜੀ ਭਾਰੀ ਪਿਆਸ ਲੱਗ ਜਾਵੇਗੀ, ਤਿਆ ਲੱਗੇਗੀ।
ਕੇਤਕ ਮਰ ਹੈ ਸ਼ਸਤਰ ਕੇ ਮਾਰੇ,
ਕਈ ਤਾਂ ਮਹਾਰਾਜ ਜੀ ਸ਼ਸਤਰ ਚੱਲ ਕੇ ਜੰਗ ਦੇ ਵਿੱਚ ਯੁੱਧ ਵਿੱਚ ਸ਼ਸਤਰ ਚੱਲਣਗੇ, ਲੋਹੇ ਨਾਲ ਲੋਹਾ ਬੱਜੇਗਾ, ਕਈ ਤਾਂ ਸ਼ਸਤਰਾਂ ਦੇ ਨਾਲ ਮਾਰ ਕੇ ਮਰਨਗੇ ਤੁਰਕ।
ਕੇਤਕ ਚਹਤ ਜਲ ਕੋ ਤਿਸ ਬਾਰੇ,
ਕਈ ਫਿਰ ਪਾਣੀ ਤੋਂ ਪਿਆਸੇ ਮਰਨਗੇ, ਪਾਣੀ ਪਾਣੀ ਇੱਧਰ ਉੱਧਰ ਲੱਭਣਗੇ, ਪਾਣੀ ਕਿਤੋਂ ਲੱਭਣਾ ਹੈ ਨਹੀਂ, ਦੂਰ ਦੂਰ ਤੱਕ ਉਜਾੜ ਹੋਵੇ ਤੇ ਇਸ ਤਰ੍ਹਾਂ ਦਾ ਕੋਈ ਵਿਚਕਾਰ, ਆਪਣੇ ਫੌਜੀਆਂ ਦੇ ਪੀਣ ਵਾਸਤੇ ਪਾਣੀ ਦਾ ਤਲਾਬ ਹੋਵੇ, ਪਰ ਤੁਰਕ ਜਿਹੜੇ ਚੜ ਕੇ ਆਉਣ ਉਹਨਾਂ ਨੂੰ ਪਾਣੀ ਨਾ ਕਿਤਿਓਂ ਵੀ ਲੱਭੇ, ਉਹ ਪਿਆਸੇ ਮੁੜ ਕੇ ਜਦੋਂ ਬੁੱਲ ਸੁੱਕੇ ਪਿਆਸ ਨਾ ਤੜਪ ਤੜਪ ਕੇ ਮਰਨਗੇ, ਕਈ ਸ਼ਸਤਰਾਂ ਨਾਲ ਮਾਰੇ ਜਾਣਗੇ।
ਹੋਜੇ ਉਪਾਏ ਨਹੀਂ ਜਿਸ ਕਾਲਾ,
ਜਦੋਂ ਪਾਣੀ ਲੱਭਿਆ ਕਿਤੇ ਵੀ ਤੁਰਕਾਂ ਨੂੰ ਲੱਭੇਗਾ ਨਹੀਂ,
ਤਬ ਭਾਜ ਹੈ ਤਰ ਤਰਾਸ ਬਿਸਾਲਾ,
ਫਿਰ ਤੁਰਕ ਡਰ ਜਾਣਗੇ, ਡਰ ਦੇ ਮੈਦਾਨ ਛੱਡ ਕੇ ਭੱਜ ਜਾਣਗੇ, ਜਿੱਤ ਆਪਣੀ ਹੋ ਜਾਵੇਗੀ।
ਬਹੁਰ ਨਾ ਜਾਣ ਦੇਹੋ ਸੁਖ ਸੇਤੀ,
ਜਦੋਂ ਤੁਰਕ ਪਾਣੀ ਤੋਂ ਪਿਆਸੇ ਭੱਜਣ ਲੱਗੇ ਫਿਰ ਮਹਾਰਾਜ ਸੁਖ ਨਾਲ ਨੀ ਉਹਨਾਂ ਨੂੰ ਛੇਤੀ ਜਾਣ ਦਿੰਦੇ।
ਕਟ ਹੈ ਖੜਗ ਸੋ ਜਿਉਂ ਪੱਕ ਖੇਤੀ,
ਪੱਕੀ ਖੇਤੀ ਵੱਢਦੀ ਦੀ ਆ ਨਾ, ਅੱਜ ਕੱਲ ਤਾਂ ਮਸ਼ੀਨਾਂ ਪਹਿਲਾਂ ਦਾਤਰੇ ਨਾਲ ਵੱਢਦੇ ਹੀ, ਐਦਾਂ ਮਹਾਰਾਜ ਪੱਕੀ ਖੇਤੀ ਵਾਂਗ ਵੱਢਾਂਗੇ ਇਹਨਾਂ ਨੂੰ,
ਲੂਟ ਲਹਿੰਗੇ ਸ਼ਸਤਰ ਤੁਰੰਗ,
ਇਹਨਾਂ ਤੁਰਕ ਜੋ ਚੜ ਕੇ ਆ ਰਹੇ ਆ ਗੁਰੂ ਘਰ ਦੇ ਉੱਤੇ, ਇਹਨਾਂ ਦੇ ਸ਼ਸਤਰ ਵੀ ਖੋਹ ਲਵਾਂਗੇ ਤੇ ਇਹਨਾਂ ਦੇ ਘੋੜੇ ਵੀ ਲੈ ਲਵਾਂਗੇ।
ਰੱਖ ਹੈ ਮਾਰ ਸ਼ਸਤਰ ਗਨ ਜੰਗ,
ਜੰਗ ਵਿੱਚ ਯੁੱਧ ਕਰ ਕਰਕੇ ਇਹਨਾਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿੱਚ ਰੱਖ ਦਵਾਂਗੇ।
ਕਹੇ ਬਚਨ ਉਤਸਾਹੇ ਸਮੇਤ,
ਬੜੇ ਭਾਰੀ ਉਤਸ਼ਾਹ ਦੇ ਸਮੇਤ ਐਸੇ ਬਚਨ ਕਹੇ।
ਸੁਨ ਪ੍ਰਸੰਨ ਪੇ ਕਿਰਪਾ ਨਿਕੇਤ,
ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਬੜੇ ਭਾਰੀ ਖੁਸ਼ ਹੋਏ ਭਾਈ ਜੋਧ ਤੋਂ ਸੁਣ ਕੇ।
ਸੁਨਹੋ ਜੋਧ ਐਸੋ ਅਵਥਾਨੇ,
ਮਹਾਰਾਜ ਸਾਹਿਬ ਕਹਿੰਦੇ ਭਾਈ ਜੋਧ ਹੁਣ ਦੱਸ ਵੇ ਇਹੋ ਜਿਹਾ ਥਾਂ ਇਹੋ ਜਿਹਾ ਟਿਕਾਣਾ ਕਿੱਥੇ ਹੈ।
ਕਰਹੋ ਬਤਾਵਨ ਤੂੰ ਸਭ ਜਾਣੇ,
ਇਲਾਕੇ ਦਾ ਤੂੰ ਹੁਣ ਭੇਤੀ ਆ, ਤੇਰਾ ਇਲਾਕਾ ਦੀਨੇ ਕੰਗਣ ਦਾ ਤੇ ਤੂੰ ਸਾਰਾ ਕੁਝ ਜਾਣਦਾ ਹੈ ਭਾਈ ਜੋਧ, ਤੇਰਾ ਇਲਾਕਾ ਤੂੰ ਭੇਤੀ ਆ, ਦੱਸ ਇਹੋ ਜਿਹਾ ਟਿਕਾਣਾ।
ਗਾਹਿਓ ਜੰਗਲ ਦੇਸ਼ ਕਨੇਰਾ,
ਕਿਉਂਕਿ ਤੁਰ ਫਿਰ ਕੇ ਸ਼ਿਕਾਰ ਖੇਡਦਿਆਂ ਇਲਾਕਾ ਤੂੰ ਸਾਰਾ ਗਾਇਆ ਹੋਇਆ ਹੈ।
ਵਿਖਮ ਸੁਗਮ ਥਲ ਤੈ ਸਭ ਹੇਰਾ,
ਇਸ ਮਾਲਵੇ ਦੇਸ਼ ਦੇ ਔਖੇ ਸੌਖੇ ਥਾਂ, ਵਿਖਮ ਨਾਮ ਕਠਨ ਤੇ ਸੁਗਮ ਨਾਮ ਸੌਖਿਆਂ ਦਾ, ਔਖੇ ਸੌਖੇ ਥਾਂ ਭਾਈ ਜੋਧ ਤੂੰ ਸਾਰੇ ਦੇਖੇ ਹਨ।
ਜੋਧ ਰਾਏ ਮਨ ਮੈਂ ਕਰ ਬੇਨਤੀ,
ਜੋਧ ਰਾਏ ਨੇ ਮਨ ਵਿੱਚ ਇਸ ਪ੍ਰਕਾਰ ਸੋਚ ਕੇ ਬੇਨਤੀ ਕੀਤੀ ਹੈ।
ਸਭ ਥਲ ਕੀ ਲਖ ਪਾਖਤ ਬੇਨਤੀ,
ਸਾਰੇ ਥਾਵਾਂ ਦੀ ਜਾਣ ਕੇ ਮਨ ਚ ਪਹਿਲਾਂ ਸੋਚਿਆ ਵੀ ਇਹੋ ਜਿਹਾ ਟਿਕਾਣਾ ਕਿੱਥੇ ਲੱਭ ਸਕਦਾ, ਸੋਚ ਕੇ ਵਿਚਾਰ ਕੇ ਸਾਰੇ ਥਾਵਾਂ ਦੇ ਬਾਰੇ ਸੋਚਣ ਤੋਂ ਬਾਅਦ ਹੁਣ ਬੇਨਤੀ ਕੀਤੀ ਹੈ।
ਸੁਣੋ ਪ੍ਰਭੂ ਮੈਂ ਜਾਣੇ ਉਹ ਥਾਨ,
ਮਹਾਰਾਜ ਸੱਚੇ ਪਾਤਸ਼ਾਹ ਸੁਣੋ ਜੀ ਮੈਂ ਉਹ ਟਿਕਾਣਾ ਥਾਂ ਲੱਭ ਲਿਆ ਹੈ।
ਜਹਾਂ ਕਰਹੋ ਤੁਮ ਜੰਗ ਮਹਾਨ,
ਜਿੱਥੇ ਹੁਣ ਤੀਜਾ ਜੰਗ ਆਪ ਜੀ ਨੇ ਕਰਨਾ ਹੈ, ਬਹੁਤ ਸੋਹਣਾ ਥਾਂ ਲੜਨ ਵਾਸਤੇ, ਆਕੀ ਹੋਣ ਵਾਸਤੇ, ਤੇ ਜਿਹੋ ਜਿਹਾ ਆਪ ਜੀ ਥਾਂ ਕਹਿੰਦੇ ਮੈਂ ਪਛਾਣ ਲਿਆ ਉਹ ਥਾਂ, ਮੇਰੇ ਮਨ ਚੋ ਚੇਤੇ ਆ ਗਿਆ, ਮੈਂ ਆਪ ਜੀ ਨੂੰ ਦੱਸਦਾ ਜਿੱਥੇ ਤੁਸੀਂ ਜੰਗ ਕਰ ਸਕੋ।
ਹਤ ਹੈ ਤੁਰਕ ਅਰ ਰਹ ਹੈ ਸੁਖਾਰੇ,
ਨਾਲੇ ਤੁਰਕਾਂ ਨੂੰ ਮਾਰਾਂਗੇ ਤੇ ਨਾਲੇ ਆਪਣੇ ਸਿੱਖ ਸਾਰੇ ਸੌਖੇ ਰਹਿਣਗੇ, ਅਸੀਂ ਸੌਖੇ ਰਹਾਂਗੇ।
ਭਜ ਹੈ ਰਿਪ ਕਰ ਪ੍ਰਾਣਨ ਪਿਆਰੇ,
ਦੁਸ਼ਮਣ ਲੜ ਲੜ ਕੇ ਪ੍ਰਾਣ ਪਿਆਰੇ ਕਰਕੇ ਮੈਦਾਨ ਛੱਡ ਕੇ ਭੱਜਣਗੇ।
ਪੰਚਰ ਚਾਰ ਕੋਸ ਇਸ ਥਲ ਤੇ,
ਮਹਾਰਾਜ ਇਸ ਥਾਂ ਤੋਂ ਪੰਜ ਆ ਕਾਂਗੜਪੁਰ ਤੋਂ ਪੰਜ ਆ ਚਾਰ ਕੋਹ ਦੀ ਦੂਰੀ ਤੇ,
ਭਰਿਓ ਸਰੋਵਰ ਸੁੰਦਰ ਜਲ ਤੇ,
ਇੱਕ ਸਰੋਵਰ ਹੈ ਮਹਾਰਾਜ ਸੋਹਣੇ ਸਾਫ ਜਲ ਨਾਲ ਭਰਿਆ ਹੋਇਆ ਹੈ।
ਤਿਸ ਕੇ ਗਿਰਦ ਕਰਹੋ ਚਲ ਡੇਰਾ,
ਬਸ ਉਹ ਇੱਥੋਂ ਪੰਜ ਕੇ ਚਾਰ ਕੋਹ ਦੀ ਦੂਰੀ ਦਾ ਹੀ ਫਾਸਲਾ ਹੈ, ਮਹਾਰਾਜ ਉੱਥੇ ਚੱਲ ਕੇ ਉੱਥੇ ਪੜਾਅ ਕਰ ਲਈਏ ਜੀ।
ਹਮ ਤੇ ਦੱਖਣ ਦਿਸ਼ ਮਹਿ ਹੇਰਾ,
ਹੁਣ ਇੱਥੇ ਕਾਂਗੜਪੁਰ ਤੋਂ ਪਾਤਸ਼ਾਹ ਦੱਖਣ ਵਾਲੇ ਪਾਸੇ ਨੂੰ ਸਮਝੋ ਇਹ ਥਾਂ ਹੈ।
ਚਾਰਕ ਪੰਜ ਕੋਸ ਇੱਕ ਗ੍ਰਾਮ,
ਚਾਰਕ ਪੰਜ ਕੋਹਾਂ ਤੇ ਇੱਕ ਮਹਾਰਾਜ ਪਿੰਡ ਹੈ ਉਤੋਂ ਪਰਾ,
ਜਿਹੇ ਕੋ ਕਹੇ ਨਿਥਾਣਾ ਰਾਮ,
ਜਿਸ ਪਿੰਡ ਦਾ ਨਾਮ ਨਿਥਾਣਾ ਆਖਦੇ ਹਨ ਸੱਚੇ ਪਾਤਸ਼ਾਹ ਜੀ, ਇਹ ਨਿਥਾਣਾ ਪਿੰਡ ਹੈ। ਸੋ ਮਹਾਰਾਜ ਚਾਰ ਪੰਜ ਕੋ ਦੀ ਦੂਰੀ ਤੇ ਉਥੋਂ ਹੈ।
ਹਮ ਨਹਿ ਤਿਆਗ ਹੈ ਗੇ ਜਲ ਸੋਏ,
ਦੁਸ਼ਮਣ ਭਾਵੇ ਜਿੰਨਾ ਮਰਜੀ ਹੱਲਾ ਕਰੇ ਜੋਰ ਪਾਵੇ, ਪਾਜਾ ਉਹ ਥਾਂ ਨੀ ਅਸੀਂ ਛੱਡਾਂਗੇ।
ਸ਼ਸਤਰ ਪਲਾਏ ਤੇ ਖਾਤਰ ਹੋਏ,
ਦੁਸ਼ਮਣ ਉਥੋਂ ਭੱਜ ਜਾਣਗੇ ਪਿਆਸੇ ਮਰੇ ਜਦੋਂ।
ਸੁਨਤ ਜੋਧ ਤੇ ਸਤਿਗੁਰ ਮਾਨੀ,
ਭਾਈ ਜੋਧ ਤੂੰ ਸੁਣ ਕੇ ਸਤਿਗੁਰਾਂ ਨੇ ਬਚਨ ਮੰਨਿਆ,
ਇਹੋ ਤੈ ਆਛ ਬਾਤ ਬਖਾਨੀ,
ਕਹਿੰਦਿਆ ਚੰਗੀ ਗੱਲ ਕਹੀ ਭਾਈ ਜੋਧ, ਅੱਛੀ ਗੱਲ ਤੂੰ ਕਹੀ ਆ, ਚੰਗੀ ਗੱਲ ਕਹੀ ਆ।
ਅਬ ਤੂੰ ਪਰੀ ਸੰਜ ਲਖ ਲੀਜੈ,
ਸਮਝ ਬੇ ਸ਼ਾਮਾਂ ਪੈ ਗਈਆਂ ਨੇ,
ਪ੍ਰਾਤ ਹੋਏ ਪ੍ਰਸਥਾਨੋ ਕੀਜੈ,
ਇੱਥੇ ਕਾਂਗੜਪੁਰ ਤੋਂ ਹੁਣ ਸਵੇਰ ਹੋਣ ਤੇ ਚੱਲਾਂਗੇ ਉਸ ਥਾਂ ਤੇ ਜਿੱਥੇ ਗੁਰੂ ਸਰ ਮਹਿਰਾਜ ਇਹ ਸਥਾਨ ਬਣੇ ਆ, ਉਹ ਥਾਂ ਤੇ ਹੁਣ ਕੱਲ ਨੂੰ ਚੱਲਾਂਗੇ ਸਵੇਰੇ।
ਆਵਹਿ ਸ਼ਾਹ ਕੇ ਲਸ਼ਕਰ ਭਾਰੋ
ਬਾਦਸ਼ਾਹ ਦੀਆਂ ਭਾਰੀ ਫੌਜਾਂ ਆਉਣਗੀਆਂ
ਹਥਿਆਰਨ ਕੋ ਪਕੜ ਸੰਘਾਰੋ
ਹਥਿਆਰਾਂ ਨੂੰ ਫੜ ਕੇ ਮਾਰਾਂਗੇ ਤੁਰਕਾਂ ਨੂੰ
ਮਸਲਤ ਜਬ ਨੀਕੇ ਕਰ ਲੀਨ
ਇਸ ਤਰ੍ਹਾਂ ਸਲਾਹ ਚੰਗੀ ਤਰ੍ਹਾਂ ਕਰ ਲਈ ਹੈ
ਬਹੁ ਬਾਰੂਦ ਅਨਾਵਨਗੀਨ
ਬਰੂਦ ਪਾਤਸ਼ਾਹ ਜੀ ਨੇ ਮੰਗਾਇਆ ਹੈ
ਮਨ ਹਜ਼ਾਰ ਸਿੱਕਾ ਮੰਗਵਾਇਓ
ਹਜ਼ਾਰ ਮਣ ਸਿੱਕਾ ਵੀ ਮੰਗਵਾਇਆ ਹੈ
ਬ੍ਰਿੰਦ ਸੁਨਾਰਨ ਤੇ ਟਲਵਾਇਓ
ਜ਼ਿਆਦਾ ਜੋ ਸੁਨਿਆਰ ਲੁਹਾਰ ਉਹਨਾਂ ਕੋਲੋਂ ਟਲਵਾਇਆ ਹੈ
ਦੀਨੀ ਸੁਪਟਨ ਕੋ ਮਨ ਭਾਵਤ
ਮਨ ਪਾਉਂਦਾ ਸਿੱਕਾ ਬਰੂਦ ਸੂਰਮਿਆਂ ਨੂੰ ਦਿੱਤਾ ਹੈ
ਡਾਰਤ ਗੋਰੀ ਤੁਪਕ ਚਲਾਵਤ
ਪਾ ਕੇ ਵਿੱਚ ਠੋਕ ਕੇ ਗੋਲੀਆਂ ਬੰਦੂਕਾਂ ਚਲਾਉਂਦੇ ਨੇ
ਜਿਸ ਟਿਗ ਤਨਖ ਤੀਰ ਕੋ ਛੋਰਤ
ਜਿਹਦੇ ਕੋਲ ਧਨੁਸ਼ ਹੈ ਉਹ ਤੀਰਾਂ ਨੂੰ ਚਲਾਉਂਦਾ ਵੀ ਹਥਿਆਰ ਪਰਖਦੇ ਹਨ
ਨਿਜ ਵਿਦਿਆ ਕਰ ਅਰ ਉਰ ਫੋਰਤ
ਆਪਣੀ ਵਿਦਿਆ ਕਰਕੇ ਦੁਸ਼ਮਣਾਂ ਦੇ ਉਰ ਹਿਰਦੇ ਭੰਨਣੇ ਹਨ ਇਹਨਾਂ ਨੇ ਸੀਨੇ ਫੋੜਨੇ ਨੇ
ਤਿੰਨ ਕੋ ਤਰਕਸ਼ ਬਖਸ਼ਣ ਕਗੇ
ਉਹਨਾਂ ਨੂੰ ਭੱਥੇ ਬਖਸ਼ਿਸ਼ ਕੀਤੇ ਹਨ ਤੀਰਾਂ ਦੇ
ਤੀਛਨ ਭੀਛਨ ਸਰ ਗਨ ਭਰੇ
ਭਿਆਨਕ ਤੀਰ ਭਰੇ ਪਏ ਹਨ
ਕੇਤਕ ਕੋ ਤੋਮਰ ਖਰ ਦਏ
ਕਈਆਂ ਨੂੰ ਬਰਛੇ ਤਿੱਖੇ ਦਿੱਤੇ
ਸਰਬ ਲੋਹ ਕੀ ਸ਼ਕਤੀ ਲਏ
ਕਈਆਂ ਨੇ ਭਾਰੀ ਜਿਹੜੀ ਬਰਛੀ ਫੌਲਾਦ ਦੀ ਲਈ ਆ ਸਰਬ ਲੋਹੇ ਦੀ
ਸੈਫ ਸਰੋਹੀ ਤੇਗ ਚੋਗੇ
ਸੈਫ ਸਰੋਹੀ ਤੇਗੇ ਚੌੜੇ ਦਿੱਤੇ ਨੇ
ਖੰਡੇ ਖੜਗ ਦੋ ਧਾਰੇ ਗੋਰੇ
ਦੋ ਧਾਰੇ ਖੰਡੇ ਜਿਹੜੇ ਹਨ ਉਹ ਦਿੱਤੇ ਹਨ ਸਤਿਗੁਰਾਂ ਨੇ ਭਾਰੇ
ਉਤੇ ਤਬੇਲੇ ਖਰੇ ਤੁਰੰਗ
ਤਬੇਲੇ ਵਿੱਚ ਘੋੜੇ ਬਹੁਤ ਸਾਰੇ ਖੜੇ ਹਨ
ਬਖਸ਼ ਦੀਏ ਤਿਸ ਛਿਨ ਹਿਤ ਜੰਗ
ਜੰਗ ਕਰਨ ਵਾਸਤੇ ਸੂਰਮਿਆਂ ਨੂੰ ਗੁਰੂ ਜੀ ਨੇ ਬਖਸ਼ ਦਿੱਤੇ ਹਨ
ਕਰਾਬੀਨ ਬਹੁਤ ਉਪਗਤ ਮਾਂਚੇ
ਇਸ ਤਰ੍ਹਾਂ ਛੋਟੀ ਬੰਦੂਕ ਹੈ ਫਾਂਸੀ ਸੀ ਦੀਏ ਤੇ ਨਾਲ ਛੋਟੀਆਂ ਬੰਦੂਕਾਂ ਤਮਾਚੇ ਪਿਸਤੌਲ
ਜਿਸ ਕੇ ਲਗਤ ਨਾ ਸ਼ਤਰੂ ਬਾਚੇ
ਇਹਨਾਂ ਦੇ ਗੋਲੀ ਚਲਾ ਕੇ ਤੇ ਦੁਸ਼ਮਣ ਦੇ ਲੱਗੇ ਤੇ ਦੁਸ਼ਮਣ ਬਚਦਾ ਨਹੀਂ ਇਹੋ ਜਿਹੀਆਂ ਬੰਦੂਕਾਂ ਨੇ
ਕੋਸ਼ ਵਿਖੇ ਤੇ ਸਭ ਮੰਗਵਾਏ
ਐਸੀਆਂ ਐਸੀਆਂ ਬੰਦੂਕਾਂ ਕੋਸ਼ ਚੋਂ ਸਾਰੀਆਂ ਮੰਗਾਈਆਂ
ਬਖਸ਼ ਦਏ ਸੁਭਟਰ ਸਮੁਦਾਇ
ਸਾਰੇ ਸੂਰਮਿਆਂ ਤੇ ਬਖਸ਼ਿਸ਼ ਕੀਤੀ ਮਹਾਰਾਜ ਸਾਹਿਬ ਨੇ ਸ਼ਸਤਰ ਬਖਸ਼ੇ
ਲੇ ਰਜ਼ਾਏ ਕਰ ਜੋਧ ਸਿਧਾਰਾ
ਰਜ਼ਾ ਆਗਿਆ ਲੈ ਕਰਕੇ ਤੇ ਘਰੇ ਭਾਈ ਜੋਧ ਜੀ ਗਏ
ਤਿੰਨ ਪੀ ਤਿਆਰ ਕਰਿਓ ਦਲ ਸਾਰਾ
ਮੈਂ ਵੀ ਫੌਜਾਂ ਦੀ ਤਿਆਰੀ ਕਰਾਂ ਆਗਿਆ ਦਿਓ ਗਏ ਨੇ ਘਰੇ ਗੁਰੂ ਜੀ ਦੀ ਆਗਿਆ ਲੈ ਕੇ ਫੌਜਾਂ ਆਪਣੀਆਂ ਤਿਆਰ ਕੀਤੀਆਂ
ਕੇਤਕ ਚਾਕਰ ਕੇਤਕ ਭਾਈ
ਕਈ ਤਾਂ ਚਾਕਰ ਨੇ ਫੌਜਾਂ ਤੇ ਕਈ ਭਰਾ ਨੇ ਭਾਈ ਜੋਧ ਦੇ
ਸਰਬ ਬਟੋਰ ਕਰੇ ਸਮੁਦਾਈ
ਸਾਰਿਆਂ ਨੂੰ ਇੱਕ ਥਾਂ ਇਕੱਠਿਆਂ ਕਰ ਲਿਆ ਹੈ
ਸੁਭਟ ਹਜ਼ਾਰ ਏਕ ਤਿਹ ਸੰਗ
ਇੱਕ ਹਜ਼ਾਰ ਸੂਰਮਾ ਭਾਈ ਜੋਧ ਦੇ ਨਾਲ
ਤਿੰਨ ਪੀ ਬਖਸ਼ੇ ਸ਼ਸਤਰ ਤੁਰੰਗ
ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤਰ ਹਥਿਆਰ ਘੋੜੇ ਬਖਸ਼ੇ ਏਦਾਂ ਹੀ ਭਾਈ ਜੋਧ ਰਾਏ ਨੇ ਵੀ ਤਿਆਰੀ ਕੀਤੀ ਆਪਣੇ ਸਾਥੀਆਂ ਨੂੰ ਭਰਾਵਾਂ ਨੂੰ ਚਾਕਰਾਂ ਨੂੰ ਸ਼ਸਤਰ ਘੋੜੇ ਬਖਸ਼ੇ
ਸਾਵਧਾਨ ਲਰਬੇ ਹਿਤ ਕਰੇ
ਲੜਨ ਵਾਸਤੇ ਸੁਚੇਤ ਕੀਤੇ ਸਾਵਧਾਨ ਹੋਏ
ਗੋਰੀ ਬਹੁ ਬਰੂਦ ਲੈ ਭਰੇ
ਬਹੁਤ ਜ਼ਿਆਦਾ ਗੋਰੀਆਂ ਬਰੂਦ ਭਰ ਲਿਆ ਹੈ
ਸਰਬ ਜਾਮਨੀ ਮਹਿ ਕਰ ਤਿਆਰੀ
ਸਾਰੀ ਰਾਤ ਫੌਜਾਂ ਦੀ ਤਿਆਰੀ ਹੋਈ ਹੈ
ਭਈ ਸੁਚੇਤ ਬਾਹਿਨੀ ਸਾਰੀ
ਸਾਰੀ ਜਿੰਨੀ ਫੌਜ ਸੁਚੇਤ ਹੋ ਗਈ ਹੈ ਇੱਥੇ ਹੁਣ ਇਹ ਪ੍ਰਸੰਗ ਦੀ ਸਮਾਪਤੀ ਹੈ।